ਹੀਰਾ ਹੀਰਾ ਬੇਦ ਪਵਨ ਮਨ ਸਹਿਜੇ ਰਹਿਆ ਸਮਾਈ।
ਭਗਤ ਜੀ ਫਰਮਾਉਂਦੇ ਨੇ ਹੀਰਾ ਹੀਰਾ ਬੇਦ ਪਵਨ ਮਨ, ਹੀਰੇ ਵਾਹਿਗੁਰੂ ਪਰਮੇਸ਼ਰ ਨੇ ਸਾਡਾ ਹੀਰਾ ਦਾ ਅਰਥ ਹਿਰਦਾ, ਜਿਹੜਾ ਪਹਿਲਾਂ ਹੀਰੇ ਵਾਂਗੂ ਬੜਾ ਕਠੋਰ ਸੀ। ਆਮ ਤੌਰ ਤੇ ਇਹ ਗੱਲ ਆਖੀ ਜਾਂਦੀ ਵੀ ਹੀਰੇ ਦੀ ਕਣੀ ਹੀਰੇ ਨੂੰ ਬੰਨਦੀ ਹੈ। ਅਕਾਲ ਪੁਰਖ ਵਾਹਿਗੁਰੂ ਵੀ ਹੀਰਾ ਹੈ ਤੇ ਸਾਡਾ ਹਿਰਦਾ ਵੀ ਹੀਰੇ ਵਰਗਾ ਹੀ ਹੈ। ਜਿਵੇਂ ਹੀਰੇ ਨੂੰ ਹੀਰੇ ਦੀ ਕਣੀ ਵਿੰਨਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਹਿਰਦੇ ਨੂੰ ਵਿੰਨ ਦਿੱਤਾ। ਪਵਨ ਮਨ ਤੇ ਜਿਹੜਾ ਹਵਾ ਵਾਂਗੂ ਚੰਚਲ ਮਨ ਸੀ, ਸਹਿਜੇ ਰਹੇ ਅਸਮਾਈ, ਵੀ ਹੁਣ ਸਹਿਜੇ ਦਾ ਅਰਥ ਵੀ ਜਿਹੜੀ ਆਤਮਕ ਅਡੋਲ ਅਵਸਥਾ ਹੈ, ਤੁਰਿਆ ਅਵਸਥਾ ਹੈ, ਉਹਦੇ ਵਿੱਚ ਲੀਨ ਹੋ ਗਿਆ ਹੈ।
ਸਗਲ ਜੋਤ ਐਨ ਹੀਰਾ ਬੇਦੀ ਸਤਿਗੁਰ ਬਚਨੀ ਮੈਂ ਪਾਈ।
ਲੋ ਹਜ਼ੂਰ ਕਹਿੰਦੇ ਨੇ ਇਸ ਪਰਮੇਸ਼ਰ ਰੂਪ ਹੀਰੇ ਨੇ ਸਗਲ ਜੋਤ, ਜਿੰਨੀਆਂ ਵੀ ਸੰਸਾਰ ਦੇ ਵਿੱਚ ਜੋਤੀਆਂ ਨੇ, ਖੱਟ ਜੋਤੀਆਂ ਮੰਨੀਆਂ ਹਨ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਉਹ ਖੱਟ ਜੋਤੀਆਂ ਕਿਹੜੀਆਂ ਨੇ? ਸੂਰਜ ਹੈ, ਚੰਦਰਮਾ ਹੈ, ਤਾਰੇ ਹਨ, ਅਸਮਾਨੀ ਬਿਜਲੀ ਹੈ ਅਤੇ ਅਗਨੀ ਹੈ। ਛੇਵੇਂ ਨੰਬਰ ਤੇ ਬੁੱਧੀ ਤੇ ਬਾਣੀ ਨੂੰ ਵੀ ਇੱਕ ਜੋਤੀ ਮੰਨੀ। ਲੋ ਹਜ਼ੂਰ ਕਹਿੰਦੇ ਨੇ ਸਗਲ ਜੋਤ ਐਨ ਹੀਰੇ ਬੇਦੀ, ਉਸ ਵਾਹਿਗੁਰੂ ਰੂਪ ਹੀਰੇ ਨੇ ਇਹਨਾਂ ਸਾਰੀਆਂ ਜੋਤੀਆਂ ਨੂੰ ਵੀ ਵਿੰਨਿਆ ਹੋਇਆ ਹੈ। ਇਹਨਾਂ ਸਾਰੀਆਂ ਜੋਤੀਆਂ ਵਿੱਚ ਵੀ ਵਾਹਿਗੁਰੂ ਦੀ ਜੋਤ ਹੀ ਪ੍ਰਕਾਸ਼ ਕਰ ਰਹੀ ਹੈ। ਸਤਿਗੁਰ ਬਚਨੀ ਮੈਂ ਪਾਈ, ਸਤਿਗੁਰੂ ਦੇ ਬਚਨਾਂ ਦੁਆਰਾ ਮੈਂ ਇਸ ਗੱਲ ਦੀ ਸੋਝੀ ਪ੍ਰਾਪਤ ਕੀਤੀ ਹੈ।
ਹਰ ਕੀ ਕਥਾ ਅਨਾਹਦ ਬਾਨੀ, ਹੱਸ ਹੋਏ ਹੀਰਾ ਲੇ ਪਛਾਨੀ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਵਾਹਿਗੁਰੂ ਦੀ ਕਥਾ ਅਕਥ ਹੈ, ਪਰ ਗੁਰੂ ਦੀ ਅਨਾਹਦ ਬਾਣੀ, ਅਨਾਹਦ ਇੱਕ ਰਸ ਅਨਹਦ ਬਾਣੀ ਨਾਲ ਜੁੜ ਕੇ ਤੇ ਫਿਰ ਉਸ ਅਕਥ ਕਥਾ ਦਾ ਆਨੰਦ ਮਾਣਿਆ ਜਾ ਸਕਦਾ ਹੈ। ਹਜ਼ੂਰ ਕਹਿੰਦੇ ਨੇ ਹੰਸ ਹੋਏ ਹੀਰਾ, ਜਿਹੜਾ ਗੁਰਬਾਣੀ ਨਾਲ ਜੁੜ ਜਾਂਦਾ ਹੈ ਉਹ ਗੁਰਮੁਖ ਪਿਆਰਾ ਹੰਸ ਬਣ ਜਾਂਦਾ। ਹੰਸ ਹੋਏ, ਉਹ ਹੰਸ ਹੋ ਕੇ ਤੇ ਹੀਰੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਪਛਾਣ ਲੈਂਦਾ ਹੈ।
ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਦੇ ਪਾਸ ਪ੍ਰੇਮੀਆਂ ਨੇ ਪੁੱਛਿਆ, ਮਹਾਰਾਜ ਉਹ ਪਰਮੇਸ਼ਰ ਰੂਪ ਹੀਰਾ ਹੈ ਕਿੱਥੇ? ਤਾਂ ਭਗਤ ਜੀ ਕਹਿੰਦੇ ਨੇ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ। ਭਗਤ ਕਬੀਰ ਜੀ ਕਹਿੰਦੇ ਨੇ ਅਸੀਂ ਐਸਾ ਉਹ ਹਰੀ ਰੂਪ ਹੀਰਾ ਵੇਖਿਆ ਹੈ ਜੋ ਸਾਰੇ ਸੰਸਾਰ ਦੇ ਵਿੱਚ ਹੀ ਸਮਾ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਾਰਨ ਮਾਹੇ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ, ਉਹ ਵਾਹਿਗੁਰੂ ਸਾਰੇ ਸੰਸਾਰ ਦੇ ਵਿੱਚ ਹੀ ਸਮਾ ਰਿਹਾ ਹੈ।
ਗੁਪਤ ਹੀਰਾ ਪ੍ਰਗਟ ਭਇਓ ਜਬ ਗੁਰਗਮ ਦੀਆ ਦਿਖਾਈ।
ਲੋ ਭਗਤ ਜੀ ਫਰਮਾਉਂਦੇ ਨੇ ਗੁਪਤਾ ਹੀਰਾ ਪ੍ਰਗਟ ਭਇਓ, ਇਹ ਵਿਸਰਾਮ ਭਇਓ ਤੇ ਹੀ ਠੀਕ ਹੈ। ਗੁਪਤਾ ਹੀਰਾ ਪ੍ਰਗਟ ਪਿਓ, ਜਿਹੜਾ ਗੁੱਜਾ ਹੀਰਾ ਸੀ, ਗੋਪਤ ਹੀਰਾ ਸੀ, ਉਹ ਸੀ ਵਾਹਿਗੁਰੂ ਅੱਲੋ ਗੈਬ ਸਗਲ ਘੱਟ ਪਿੱਤਰ ਜੀ ਦੇ ਬਾਰੇ ਪਿੱਛੇ ਆਖਿਆ ਸੀ। ਉਹ ਹੀਰਾ ਵਾਹਿਗੁਰੂ ਸਭ ਦੇ ਅੰਦਰ ਗੁਪਤ ਰੂਪ ਹੋ ਕੇ ਵਰਤ ਰਿਹਾ ਸੀ, ਪਰ ਉਹ ਗੁਪਤਾ ਹੀਰਾ ਜਿਹੜਾ ਗੁਪਤ ਹੀਰਾ ਸੀ ਉਹ ਪ੍ਰਗਟ ਵੀ ਹੋ ਗਿਆ। ਕਦੋਂ ਪ੍ਰਗਟ ਹੋਇਆ? ਜਬ ਗੁਰ ਗਮ ਦੀਆ ਦਿਖਾਏ, ਜਦੋਂ ਗੁਰੂ ਦੇ ਪਾਸ ਗਮ ਦਾ ਅਰਥ ਹੈ ਚਲੇ ਗਏ, ਜਦੋਂ ਗੁਰੂ ਦੇ ਪਾਸ ਚਲੇ ਗਏ ਤੇ ਗੁਰੂ ਨੇ ਮਿਹਰ ਕੀਤੀ, ਦੀਆ ਦਿਖਾਈ, ਉਸ ਗੁਪਤ ਹੀਰੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ। ਗੁਰੂ ਦੀ ਮਿਹਰ ਦੇ ਨਾਲ ਅਸਲੀ ਹੀਰੇ ਦੀ ਪਛਾਣ ਹੋ ਗਈ ਹੈ।
ਆਸਾ ਪਹਿਲੀ ਕਰੂਪ ਕੁਜਾਤ ਕੁਲਖਣੀ ਸਾਹੁਰੈ ਪਈਐ ਬੁਰੀ।
ਲਾਉਣੀ ਜਿਹੜਾ ਅੱਗੇ ਸ਼ਬਦ ਆ ਰਿਹਾ ਹੈ, ਸੰਸਾਰਕ ਦ੍ਰਿਸ਼ਟੀਕੋਣ ਤੋਂ ਜਿਹੜੇ ਕੁਛ ਵਿਦਵਾਨ ਨੇ ਉਹਨਾਂ ਨੇ ਇਹ ਗੱਲ ਲਿਖੀ ਹੈ ਵੀ ਭਗਤ ਜੀ ਦੇ ਦੋ ਵਿਆਹ ਹੋਏ ਸਨ। ਜਿਹੜੀ ਪਹਿਲੀ ਪਤਨੀ ਸੀ ਉਹ ਕੋਈ ਹੋਰ ਸੀ ਤੇ ਫਿਰ ਦੂਜੀ ਜਿਹੜੀ ਪਤਨੀ ਸੀ ਉਹ ਲੋਈ ਸੀ। ਵੈਸੇ ਅੱਗੇ ਜਾ ਕੇ ਉਸਦਾ ਨਾਮ ਧਨੀਆ ਜਾਂ ਧਨਵੰਤੀ ਵੀ ਆਇਆ ਹੈ। ਔਰ ਉਹ ਬਹੁਤਾ ਕੋਈ ਨਾ ਕੋਈ ਹਾਰ ਸ਼ਿੰਗਾਰ ਤੇ ਬਹੁਤੀ ਸਾਜੋ ਸਜਾਵਟ ਦੇ ਵਿੱਚ ਹੀ ਤੇ ਬਹੁਤ ਹੀ ਸੁੰਦਰਤਾ ਦੇ ਵਿੱਚ ਹੀ ਉਹ ਸੇਵਾ ਤੇ ਭਗਤੀ ਭੁੱਲੀ ਫਿਰਦੀ ਸੀ ਤੇ ਭਗਤ ਕਬੀਰ ਜੀ ਨੇ ਫਿਰ ਉਸ ਇਸਤਰੀ ਨੂੰ ਛੱਡ ਕੇ ਹੋਰ ਦੂਸਰਾ ਵਿਆਹ ਕਰਵਾਇਆ। ਇਹ ਤੇ ਇੱਕ ਸੰਸਾਰਕ ਪੱਖ ਹੈ ਨਾ। ਤੇ ਭਗਤ ਜੀ ਨੂੰ ਪੁੱਛਿਆ, ਭਗਤ ਜੀ ਜਿਹੜੀ ਤੁਹਾਡੀ ਪਹਿਲੀ ਪਤਨੀ ਸੀ ਕੀ ਗੱਲ ਹੈ, ਤੁਸੀਂ ਉਹਨੂੰ ਕਿਉਂ ਛੱਡ ਦਿੱਤਾ? ਤਾਂ ਭਗਤ ਜੀ ਨੇ ਇਹਦੇ ਵਿੱਚ ਫਰਮਾਇਆ ਹੈ, ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ। ਇਹ ਰਹਾਉ ਦੀਆਂ ਪੰਕਤੀਆਂ ਨੇ। ਭਲੀ ਸਰੀ ਚੰਗਾ ਹੋਇਆ, ਮੋਈ ਮੇਰੀ ਪਹਿਲੀ ਬਰੀ, ਜਿਹੜੀ ਮੇਰੀ ਪਹਿਲਾਂ ਇਸਤਰੀ ਵਰੀ ਹੋਈ ਸੀ ਉਹ ਮਰ ਗਈ ਹੈ। ਭਾਵ ਭਾਵੇਂ ਇੱਥੇ ਮਰਨ ਦਾ ਜ਼ਿਕਰ ਆਇਆ, ਪਰ ਅੱਗੇ ਜਿਹੜੀ ਅਖੀਰਲੀ ਪੰਕਤੀ ਹੈ ਨਾ ਸ਼ਬਦ ਦੀ, ਜੇਠੀ ਔਰ ਧਰਿਓ, ਵੀ ਉਹ ਜਿਹੜੀ ਜੇਠੀ ਸੀ ਉਹਨੇ ਹੋਰ ਪਤੀ ਧਾਰਨ ਕਰ ਲਿਆ। ਇੱਥੋਂ ਵੀ ਪਤਾ ਲੱਗਦਾ ਹੈ ਵੀ ਜਿਹੜੀ ਇਸਤਰੀ ਭਗਤ ਜੀ ਨੇ ਛੱਡੀ ਸੀ ਉਹ ਮਰੀ ਨਹੀਂ ਸੀ। ਤੇ ਜਦੋਂ ਕੋਈ ਚਲੀ ਜਾਂਦੀ ਹੈ ਨਾ, ਤੇ ਸਾਡਾ ਪੰਜਾਬੀ ਦਾ ਮੁਹਾਵਰਾ ਚੰਗਾ ਦਫ਼ਾ ਹੋ ਗਈ, ਮਰ ਗਈ, ਸਾਡੇ ਗਲੋਂ ਲਹਿ ਗਈ, ਜਾਣ ਵੇਲੇ ਵੀ ਇਹ ਗੱਲ ਆਖੀ ਜਾਂਦੀ ਹੈ। ਤੇ ਭਗਤ ਜੀ ਨੇ ਵੀ ਉਸੇ ਹੀ ਅੰਦਾਜ਼ ਦੇ ਵਿੱਚ ਹੀ ਗੱਲ ਆਖੀ ਹੈ, ਭਲੀ ਸਰੀ ਮੋਈ ਮੇਰੀ ਪਹਿਲੀ ਵਰੀ, ਚੰਗਾ ਹੋਇਆ ਜਿਹੜੀ ਮੇਰੀ ਪਹਿਲੀ ਪਤਨੀ ਵਰੀ ਸੀ ਤੇ ਉਹ ਮਰ ਗਈ ਹੈ, ਦਫ਼ਾ ਹੋ ਗਈ ਹੈ, ਚਲੀ ਗਈ ਹੈ, ਤੇ ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ, ਜਿਹੜੀ ਹੁਣ ਅਸਾਂ ਧਾਰਨ ਕੀਤੀ ਹੈ, ਹੁਣ ਅਸੀਂ ਲੋਈ ਨਾਲ ਵਿਆਹ ਕਰਵਾਇਆ ਹੈ, ਇਹ ਜੁਗਾਂ ਜੁਗਾਂ ਤੱਕ ਜਿਉਂਦੀ ਰਹੇ, ਕਿਉਂਕਿ ਇਹ ਬਹੁਤ ਗੁਰਮੁਖ ਸੁਭਾਅ ਵਾਲੀ ਹੈ, ਸੁਭਾਅ ਦੀ ਵੀ ਸਾਊ ਹੈ ਤੇ ਸ਼ਕਲ ਦੀ ਵੀ ਸੁੰਦਰ ਹੈ ਤੇ ਸੇਵਾ ਤੋਂ ਵੀ ਪਿੱਛੇ ਨਹੀਂ ਹਟਦੀ। ਇਸ ਲਈ ਜਿਹੜੀ ਹੁਣ ਅਸਾਂ ਧਾਰਨ ਕੀਤੀ ਹੈ, ਇਹ ਜਿਹੜੀ ਲੋਈ ਪਤੀ ਸਾਡੀ ਹੈ, ਜੁਗਾਂ ਜੁਗਾਂ ਤੱਕ ਜੀਵੇ, ਇਹ ਉਸਨੂੰ ਇੱਕ ਤਰ੍ਹਾਂ ਦੀ ਆਸੀਸ ਦਿੱਤੀ ਹੈ। ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਪਹਿਲੀ ਕਰੂਪ ਕੁਜਾਤ ਕੁਲਖਨੀ ਸਾਹੁਰੈ ਪਈ ਹੈ ਬੁਰੀ।
ਲੋ ਭਗਤ ਜੀ ਕਹਿੰਦੇ ਨੇ ਗੁਰਮੁਖੋ, ਜਿਹੜੀ ਸਾਡੀ ਪਹਿਲੀ ਸੀ ਨਾ ਇਸਤਰੀ, ਉਹ ਬੜੀ ਕਰੂਪ ਸੀ, ਬੜੇ ਕੁਝ ਰੂਪ ਵਾਲੀ ਸੀ, ਕੁਜਾਤ ਤੇ ਬੜੀ ਖੋਟੀ ਜਾਤ ਵਾਲੀ ਸੀ, ਤੇ ਕੁਲਖਣੀ ਬੜੇ ਖੋਟੇ ਲੱਛਣਾਂ ਵਾਲੀ ਸੀ। ਸਹੁਰੇ ਪਈ ਹੈ ਬੁਰੀ, ਤੇ ਸਹੁਰੇ ਘਰ ਤੇ ਪੇਕੇ ਘਰ ਦੇ ਵਿੱਚ ਵੀ ਹਮੇਸ਼ਾ ਉਹ ਬੁਰੀ ਹੀ ਵੱਜਦੀ ਸੀ। ਜਿੱਥੇ ਜਾਵੇ ਉਹਦਾ ਕੰਮ ਸੀ ਲੜਾਈ ਝਗੜਾ ਕਰਨਾ, ਇਸੇ ਲਈ ਸਹੁਰੇ ਤੇ ਪੇਕੇ ਘਰ ਦੇ ਵਿੱਚ ਵੀ ਉਹ ਹਮੇਸ਼ਾ ਬੁਰੀ ਹੀ ਵੱਜਦੀ ਸੀ।
ਅਬ ਕੀ ਸਰੂਪ ਸੁਜਾਨ ਸੁਲਖਨੀ ਸਹਿਜ ਉਧਰ ਧਰੀ।
ਲੋ ਭਗਤ ਜੀ ਫਰਮਾਉਂਦੇ ਨੇ ਜਿਹੜੀ ਹੁਣ ਦੀ ਇਸਤਰੀ ਹੈ ਨਾ, ਭਾਵ ਲੋਈ ਹੈ, ਇਹ ਬੜੇ ਸੁੰਦਰ ਰੂਪ ਵਾਲੀ ਹੈ ਤੇ ਸੁਜਾਨ ਬੜੀ ਸਿਆਣੀ ਵੀ ਹੈ, ਜ਼ੁਬਾਨ ਦੀ ਵੀ ਸ਼ੀਰੀ ਹੈ ਤੇ ਸੁੰਦਰਤਾ ਦੀ ਵੀ। ਇਹ ਬੜੀ ਸੁੰਦਰ ਇਹ ਪ੍ਰਤੀਕ ਹੈ, ਅਬ ਕੀ ਸਰੂਪ ਸੁਜਾਨ ਸੁਲਖਣੀ, ਤੇ ਬੜੇ ਸ੍ਰੇਸ਼ਟ ਲੱਛਣਾਂ ਵਾਲੀ ਹੈ, ਜਿਹੜੀ ਹੁਣ ਵਾਲੀ ਹੈ ਇਹ ਬੜੀ ਸੁੰਦਰ ਰੂਪ ਵਾਲੀ, ਬੜੀ ਸਿਆਣੀ ਵੀ ਤੇ ਸੋਹਣੇ ਲੱਛਣਾਂ ਵਾਲੀ ਹੈ। ਸਹਿਜੇ ਉਧਰ ਧਰੀ, ਲੋ ਭਗਤ ਜੀ ਕਹਿੰਦੇ ਨੇ ਵੀ ਜਿਹੜੀ ਹੁਣ ਇਹ ਸੁਤੇ ਸਿੱਧ ਹੀ ਉਧਰ ਨੂੰ ਧਾਰਨ ਕਰਦੀ, ਇਹਦਾ ਮਤਲਬ ਇਹ ਹੈ ਵੀ ਜਿਹੜੀ ਚੰਗੀ ਇਸਤਰੀ ਹੋਵੇ ਤੇ ਫਿਰ ਉਹ ਅੱਗੇ ਸੰਤਾਨ ਵੀ ਛੇਤੀ ਪੈਦਾ ਕਰਦੀ, ਸੁਤੇ ਸਿੱਧ ਹੀ ਉਹ ਗੱਲ ਹੋ ਜਾਂਦੀ। ਭਗਤ ਜੀ ਕਹਿੰਦੇ ਨੇ ਤੇ ਜਿਹੜੀ ਪਹਿਲਾਂ ਹੀ ਉਹੋ ਜਿਹੀ ਹੋਵੇ ਤੇ ਫਿਰ ਉਹਦੇ ਸੰਤਾਨ ਨਹੀਂ ਅੱਗੇ ਹੁੰਦੀ। ਇਸੇ ਲਈ ਭਗਤ ਜੀ ਕਹਿੰਦੇ ਜਿਹੜੀ ਹੁਣ ਵਾਲੀ ਬੜੀ ਸੋਹਣੀ ਵੀ ਹੈ, ਸਿਆਣੀ ਵੀ ਹੈ, ਸੋਹਣੇ ਲੱਛਣਾਂ ਵਾਲੀ ਵੀ ਹੈ ਤੇ ਸਹਿਜ ਹੀ ਉਧਰ ਨੂੰ ਧਾਰਨ ਕਰਦੀ ਹੈ।
ਭਲੀ ਸਰੀ ਮੁਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਰਹਾਓ।
ਹਲੋ ਭਗਤ ਜੀ ਕਹਿੰਦੇ ਨੇ ਚੰਗਾ ਹੋਇਆ ਜਿਹੜੀ ਸਾਡੀ ਪਹਿਲੀ ਵਰੀ ਹੋਈ ਸੀ ਇਸਤਰੀ ਉਹ ਮਰ ਗਈ ਹੈ, ਤੇ ਜਿਹੜੀ ਅਸੀਂ ਹੁਣ ਧਾਰਨ ਕੀਤੀ ਹੈ ਜੁਗਾਂ ਜੁਗਾਂ ਤੱਕ ਜਿਉਂਦੀ ਰਵੇ, ਇਹ ਉਸਨੂੰ ਆਸੀਸ ਦਿੱਤੀ ਹੈ।
ਕਹੋ ਕਬੀਰ ਜਬ ਲਹੁਰੀ ਆਈ ਬੜੀ ਕਾ ਸੁਹਾਗ ਟਰਿਓ।
ਰਹਾਓ ਬਿਸਰਾਮ ਦੇ ਕੇ ਫਰਮਾਉਂਦੇ ਨੇ ਭਗਤ ਜੀ, ਕਬੀਰ ਜੀ ਕਹਿੰਦੇ ਜਦੋਂ ਛੋਟੀ ਲੋਈ ਆ ਗਈ ਨਾ ਤੇ ਬੜੀ ਕਾ ਸੁਹਾਗ ਟਰੋ, ਜਿਹੜੀ ਬੜੀ ਸੀ ਭਾਵ ਜਿਹੜੀ ਬਹੁਤੀ ਹੰਕਾਰਨ ਬਣੀ ਹੋਈ ਸੀ, ਉਹ ਵੱਡੀ ਜਿਹੜੀ ਸੀਗੀ ਉਹਦਾ ਸੁਹਾਗ ਟਲ ਗਿਆ।
ਲਹੁਰੀ ਸੰਗ ਭਈ ਅਬ ਮੇਰਾ ਜੇਠੀ ਔਰ ਧਰਿਓ।
ਭਗਤ ਜੀ ਕਹਿੰਦੇ ਨੇ ਹੁਣ ਜਿਹੜੀ ਲਹੁਰੀ ਛੋਟੀ ਸੀ ਭਾਵ ਦੂਸਰੇ ਨੰਬਰ ਤੇ ਜਿਹਦੇ ਨਾਲ ਮੇਰਾ ਵਿਆਹ ਹੋਇਆ ਔਰ ਉਹ ਹੁਣ ਮੇਰੇ ਨਾਲ ਰਲ ਗਈ ਹੈ, ਉਹ ਹੁਣ ਮੇਰੇ ਨਾਲ ਘਰ ਦੇ ਵਿੱਚ ਰਹਿਣ ਲੱਗ ਪਈ ਹੈ। ਜੇਠੀ ਔਰ ਧਰਿਓ, ਜਿਹੜੀ ਜੇਠੀ ਸੀ ਪਹਿਲੀ ਸੀ ਜਿਸਦਾ ਨਾਮ ਧਨੀਆ ਸੀ, ਉਹਨੇ ਆਪਣਾ ਹੋਰ ਕੋਈ ਪਤੀ ਧਾਰਨ ਕਰ ਲਿਆ। ਇਸ ਲਈ ਉੱਥੇ ਮੋਈ ਦਾ ਅਰਥ ਪੰਜਾਬੀ ਦਾ ਮੁਹਾਵਰਾ ਸਮਝ ਕੇ ਵੀ ਜਿਹੜੀ ਪਹਿਲੀ ਇਸਤਰੀ ਸੀ ਉਹਦਾ ਡਾਈਵੋਰਸ ਹੋਇਆ ਸੀ, ਤੇ ਭਗਤ ਜੀ ਨੇ ਆਖਿਆ ਚੰਗਾ ਹੋਇਆ ਮਰ ਗਈ ਸਾਡੇ ਗਲੋਂ ਲਹਿ ਗਈ, ਇਹ ਪੰਜਾਬੀ ਦਾ ਮੁਹਾਵਰਾ ਸਮਝ ਕੇ ਇਸ ਚੀਜ਼ ਨੂੰ ਆਖਿਆ ਗਿਆ ਹੈ। ਤੇ ਜੇ ਉਹ ਮਾਰੀ ਗਈ ਤੇ ਫਿਰ ਉਹਨੇ ਹੋਰ ਪਤੀ ਕੀ ਧਾਰਨ ਕਰਨਾ ਸੀ। ਇਸ ਜਿਹੜੀ ਪਿਛਲੀ ਗੱਲ ਹੈ ਨਾ ਜੇਠੀ ਔਰ ਤਰਵੇ, ਇੱਥੋਂ ਇਹ ਪਤਾ ਲੱਗਦਾ ਵੀ ਜਦੋਂ ਉਹਦਾ ਪਹਿਲਾਂ ਵੀ ਸੁਭਾਅ ਤੇ ਚਾਲ ਚੱਲਣ ਬਹੁਤਾ ਠੀਕ ਨਹੀਂ ਸੀ, ਇਸੇ ਕਰਕੇ ਭਗਤ ਜੀ ਨੇ ਉਹਦੇ ਨਾਲੋਂ ਆਪਣਾ ਸੰਬੰਧ ਤੋੜ ਲਿਆ, ਤੇ ਉਹਨੇ ਕਿਸੇ ਹੋਰ ਨਾਲ ਜਾ ਕੇ ਵਿਆਹ ਕਰਵਾ ਲਿਆ ਹੋਵੇਗਾ। ਇਸੇ ਲਈ ਭਗਤ ਜੀ ਨੇ ਉਸ ਸੰਬੰਧ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕੀਤੇ। ਪਰ ਹੁਣ ਜਦੋਂ ਆਪਾਂ ਬਾਣੀ ਦੀ ਵਿਚਾਰ ਕਰਦੇ ਹਾਂ, ਇਹਨਾਂ ਗੱਲਾਂ ਦਾ ਠੀਕ ਹੈ ਦੁਨੀਆਂ ਨਾਲ ਤੇ ਸੰਬੰਧ ਹੋ ਸਕਦਾ, ਸਾਡੇ ਆਪਣੇ ਪਰਸਨਲ ਲਾਈਫ ਦੇ ਨਾਲ ਵੀ ਇਹਨਾਂ ਚੀਜ਼ਾਂ ਦਾ ਸੰਬੰਧ ਹੋ ਸਕਦਾ, ਪਰ ਪਰਮਾਰਥੀ ਸਿਧਾਂਤ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ। ਤੇ ਬਹੁਤੇ ਲੋਕ ਕਹਿੰਦੇ ਨੇ ਵੀ ਇਹ ਅਰਥ ਜਾਂ ਸ਼ਬਦ ਦਾ ਜਿਹੜਾ ਭਾਵ ਹੈ ਵੀ ਇਹ ਗਲਤ ਹੈ। ਕਈ ਇਹ ਵੀ ਵਿਦਵਾਨ ਕਹਿੰਦੇ ਨੇ ਵੀ ਇਹ ਜਿਹੜੀ ਭਗਤ ਕਬੀਰ ਜੀ ਨੇ ਦੋ ਵਿਆਹ ਕਰਵਾਏ ਇਹ ਗੱਲ ਠੀਕ ਨਹੀਂ ਹੈ, ਪਰ ਜਿਹੜੀ ਸ਼ਬਦਾਂ ਦੀ ਬਣਤਰ ਉਹ ਇਹ ਗੱਲ ਦੱਸ ਰਹੀ ਹੈ। ਇਸ ਲਈ ਇਹ ਅਰਥ ਤੋਂ ਬਿਨਾਂ ਹੋਰੇ ਦਾ ਅਰਥ ਹੋ ਹੀ ਨਹੀਂ ਸਕਦਾ। ਭਲੀ ਸਰੀ ਮੋਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀਏ ਦੇ ਬਾਰੇ ਕੀ ਅਰਥ ਕਰੋਗੇ। ਹਾਂ, ਪਰਮਾਰਥੀ ਸਿਧਾਂਤ ਨੂੰ ਲੈ ਕੇ ਭਗਤ ਕਬੀਰ ਜੀ ਨੇ ਜੋ ਸਿੱਖਿਆ ਦਿੱਤੀ ਹੈ ਤੇ ਉਹ ਭਾਈ ਸੁਣੋ, ਇਹ ਦੂਜਾ ਅਰਥ ਸੰਪਰਦਾਇ ਵਿੱਚ ਮਹਾਂਪੁਰਖ ਕਰਦੇ ਸਨ ਵੀ ਜੀਵ ਦੀਆਂ ਦੋ ਇਸਤਰੀਆਂ ਨੇ, ਇੱਕ ਤਾਂ ਹੈ ਕੁਮਤੀ, ਭਾਈ ਰੇ ਕੌਣ ਕੁਮਤ ਤੈ ਲੀਨੀ, ਤੇ ਦੂਸਰੀ ਹੈ ਸੁਮਤੀ, ਸ੍ਰੇਸ਼ਟ ਬੁੱਧੀ, ਊਜਲ ਮਤ ਮੇਰੇ ਹਿਰਦਾ ਤੂੰ ਉਤੋਂ ਮਤ ਮੇਰੇ ਹਿਰਦਾ ਤੂੰ ਆਓ ਤੇ ਆਵੋ ਗਾਵੋ ਗੁਣ ਗੋਬਿੰਦਾ ਅਤ ਪ੍ਰੀਤਮ ਹੋਏ ਲਾਗੈ ਨਾਓ। ਇਹ ਹੈ ਸ੍ਰੇਸ਼ਟ ਮਤ, ਜਿਹੜੀ ਕੁਮਤੀ ਹੈ ਖੋਟੀ ਮਤ ਹੈ ਔਰ ਇਹ ਵੱਡੀ ਹੈ, ਤੇ ਜਿਹੜੀ ਕਿਉਂਕਿ ਖੋਟੀ ਮਤ ਪਹਿਲਾਂ ਮਨੁੱਖ ਦੇ ਵਿੱਚ ਆਉਂਦੀ ਹੈ ਤੇ ਜਿਹੜੀ ਚੰਗੀ ਮਤ ਹੈ ਉਹ ਪਿੱਛੋਂ ਆਉਂਦੀ ਹੈ। ਇਸੇ ਲਈ ਭਗਤ ਜੀ ਦੀ ਜਦੋਂ ਖੋਟੀ ਬੁੱਧੀ ਨਾਸ ਹੋਈ ਤੇ ਸ੍ਰੇਸ਼ਟ ਮਤ ਗੁਰੂ ਦੀ ਪ੍ਰਾਪਤ ਹੋਈ, ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ, ਭਲੀ ਸਰੀ ਮੋਈ ਮੇਰੀ ਪਹਿਲੀ ਬਰੀ। ਭਗਤ ਜੀ ਕਹਿੰਦੇ ਜਿਹੜੀ ਮੇਰੀ ਖੋਟੀ ਬੁੱਧੀ ਸੀ, ਕੁਮਤੀ ਪਹਿਲੀ ਜਿਹੜੀ ਮੈਂ ਵਰੀ ਹੋਈ ਸੀ, ਭਾਵ ਇਸ ਜੀਵ ਨੇ ਪਹਿਲਾਂ ਖੋਟੀ ਮਤ ਨਾਲ ਹੀ, ਜਿਵੇਂ ਕਹਿੰਦੇ ਨੇ ਇਹ ਫੇਰੇ ਲਏ ਹੁੰਦੇ ਨੇ, ਖੋਟੀ ਮਤ ਹੀ ਸਾਨੂੰ ਖੋਟੇ ਪਾਸੇ ਲਾਉਂਦੀ, ਉਹਦੇ ਨਾਲ ਹੀ ਅਸੀਂ ਸਲਾਹ ਕਰਦੇ ਹਾਂ। ਜਿਵੇਂ ਕਿਸੇ ਦੀ ਘਰਵਾਲੀ ਹਮੇਸ਼ਾ ਨਾਲ ਰਹਿੰਦੀ, ਖੋਟੀ ਮਤ ਵੀ ਸਾਡੇ ਨਾਲ ਹੀ ਰਹਿੰਦੀ ਹੈ। ਤੇ ਚੰਗਾ ਹੋ ਗਿਆ ਵੀ ਹੁਣ ਉਹ ਸਾਡੀ ਜਿਹੜੀ ਪਹਿਲੀ ਵਾਰੀ ਕੁਮਤੀ ਸੀ, ਖੋਟੀ ਮਤ ਸੀ, ਉਹ ਹੁਣ ਮਰ ਗਈ ਹੈ। ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ, ਜਿਹੜੀ ਮੈਂ ਹੁਣ ਸ੍ਰੇਸ਼ਟ ਮਤ ਅਥਵਾ ਗੁਰੂ ਦੀ ਮਤ ਅਥਵਾ ਆਤਮ ਵਿਸ਼ੈਣੀ ਮਤ ਧਾਰਨ ਕੀਤੀ ਹੋਈ ਹੈ, ਇਹ ਹੁਣ ਜੁਗਾਂ ਜੁਗਾਂ ਤੱਕ ਜੀਂਦੀ ਰਵੇ, ਇਹ ਮੇਰਾ ਸਾਥ ਨਿਭਾਵੇ, ਇਹ ਜੋਰੀ ਜੀਵੇ ਜੁਗ ਚਾਰ ਤਿਹਾਰੀ। ਇਹ ਕਲਗੀਧਰ ਪਾਤਸ਼ਾਹ ਨੇ ਵੀ ਅਸੀਸ ਦਿੱਤੀ ਹੈ। ਲਓ ਹੁਣ ਇੱਥੇ ਭਗਤ ਕਬੀਰ ਜੀ ਆਰੰਭ ਤੋਂ ਫਰਮਾਉਂਦੇ ਹਨ,
ਪਹਿਲੀ ਕਰੂਪ ਕੁਜਾਤ ਕੁਲਖਨੀ ਸਾਹੁਰੈ ਪਈਐ ਬੁਰੀ।
ਲਓ ਜਿਹੜੀ ਪਹਿਲੀ ਕੁਮਤੀ ਸੀ, ਕੁਮਤੀ ਰੂਪ ਇਸਤਰੀ ਸੀ, ਖੋਟੀ ਬੁੱਧੀ ਸੀ, ਉਹ ਤੇ ਬੜੇ ਕੋਝੇ ਰੂਪ ਵਾਲੀ ਸੀ, ਭਾਵੋ ਸਾਡੇ ਹਿਰਦੇ ਨੂੰ ਸ਼ੁੱਧ ਨਹੀਂ ਸੀ ਹੋਣ ਦਿੰਦੀ। ਕੁਜਾਤ ਬੜੀ ਖੋਟੀ ਜਾਤ ਵਾਲੀ ਸੀ ਤੇ ਕੁਲਛਨੀ ਬਹੁਤ ਖੋਟੇ ਲੱਛਣਾਂ ਵਾਲੀ ਸੀ, ਭੈੜੇ ਔਗਣਾਂ ਵਾਲੀ ਸੀ। ਸਹੁਰੈ ਪਈਐ ਬੁਰੀ, ਤੇ ਸਹੁਰੇ ਘਰ ਦੇ ਵਿੱਚ ਤੇ ਪੇਕੇ ਘਰ ਦੇ ਵਿੱਚ ਵੀ ਉਹ ਬੁਰੀ ਵੱਜਦੀ ਸੀ। ਸਹੁਰਾ ਘਰ ਕੀ ਹੈ ਪਰਲੋਕ, ਪੇਕਾ ਘਰ ਕੀ ਹੈ ਇਹ ਸੰਸਾਰ, ਭਾਵ ਜਿਹੜੀ ਖੋਟੀ ਮਤ ਹੈ ਨਾ ਤੇ ਇਸ ਧਰਤੀ ਤੇ ਹੀ ਇਸ ਦੁਨੀਆਂ ਦੇ ਵਿੱਚ ਹੀ ਸਾਡੀ ਸਹਾਇਕ ਬਣੀ ਤੇ ਨਾ ਹੀ ਪਰਲੋਕ ਵਿੱਚ ਇਹਨੇ ਜਾ ਕੇ ਕੋਈ ਸਾਡੀ ਮਦਦ ਕੀਤੀ। ਜਿਹੜੀ ਖੋਟੀ ਮਤ ਹੈ ਉਹ ਤੇ ਖੋਟੀ ਇਸਤਰੀ ਵਾਂਗੂ ਸਾਰੇ ਥਾਵਾਂ ਤੇ ਬੁਰੀ ਹੀ ਵੱਜਦੀ ਰਹੀ।
ਅਬ ਕੀ ਸਰੂਪ ਸੁਜਾਨ ਸੁਲਖਨੀ ਸਹਿਜ ਉਧਰ ਧਰੀ।
ਲਓ ਜਿਹੜੀ ਹੁਣ ਅਸੀਂ ਗੁਰੂ ਦੀ ਕਿਰਪਾ ਦੁਆਰਾ ਸ੍ਰੇਸ਼ਟ ਮਤ ਧਾਰਨ ਕੀਤੀ ਹੋਈ ਹੈ, ਇਹ ਬੜੇ ਸੁੰਦਰ ਰੂਪ ਵਾਲੀ ਹੈ, ਇਹਦਾ ਹਿਰਦਾ ਸ਼ੁੱਧ ਹੈ ਤੇ ਸੁਜਾਨ ਬੜੀ ਸਿਆਣੀ ਵੀ ਹੈ ਤੇ ਸੋਹਣੇ ਲੱਛਣਾਂ ਵਾਲੀ ਹੈ। ਸਹਿਜੇ ਉਧਰ ਤਰੀ, ਹੁਣ ਇਹ ਸਹਿਜੇ ਹੀ ਤੇ ਉਧਰ ਤਰੀ ਦਾ ਅਰਥ ਹੈ ਵੀ ਗਿਆਨ ਰੂਪੀ ਪੁੱਤਰ ਨੂੰ ਪੈਦਾ ਕਰ ਸਕਦੀ ਹੈ। ਇਹ ਹੁਣ ਸੁਤੇ ਸਿੱਧ ਹੀ ਗਿਆਨ ਰੂਪੀ ਅੱਗੇ ਪੁੱਤਰ ਪੈਦਾ ਕਰ ਸਕਦੀ ਹੈ, ਅਥਵਾ ਸਹਿਜੇ ਉਧਰ ਤਰੀ ਦਾ ਅਰਥ ਇਹ ਵੀ ਹੈ ਵੀ ਇਹ ਜਿਹੜੀ ਸ੍ਰੇਸ਼ਟ ਮਤ ਹੈ ਹੁਣ ਸਹਿਜੇ ਹੀ ਆਪਣੇ ਉਧਰ ਪੇਟ ਵਿੱਚ ਤੇ ਗੁਰੂ ਦੇ ਸਿਧਾਂਤ ਨੂੰ, ਗੁਰੂ ਉਪਦੇਸ਼ ਨੂੰ ਧਾਰਨ ਕਰਦੀ ਹੈ।
ਭਲੀ ਸਰੀ ਮੁਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਚੰਗਾ ਹੋਇਆ ਜਿਹੜੀ ਮੇਰੀ ਪਹਿਲਾਂ ਵਰੀ ਹੋਈ ਸੀ, ਪਹਿਲਾਂ ਸਿਹੜੀ ਹੋਈ ਖੋਟੀ ਮਤ ਸੀ, ਉਹ ਹੁਣ ਨਾਸ ਹੋ ਗਈ ਹੈ ਤੇ ਜਿਹੜੀ ਮੈਂ ਹੁਣ ਧਾਰਨ ਕੀਤੀ ਆ ਸ੍ਰੇਸ਼ਟ ਮਤ ਗੁਰੂ ਦੀ ਕਿਰਪਾ ਦੁਆਰਾ, ਇਹ ਮੇਰੀ ਜੁਗਾਂ ਜੁਗਾਂ ਤੱਕ ਜਿਉਂਦੀ ਰਵੇ।
ਕਹੋ ਕਬੀਰ ਜਬ ਲਹੁਰੀ ਆਈ, ਬੜੀ ਕਾ ਸੁਹਾਗ ਟਰਿਓ।
ਪਰਮਾਰਥੀ ਸਿਧਾਂਤ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਬਈ ਜਦੋਂ ਲਹੁਰੀ ਦਾ ਅਰਥ ਹੈ ਵੀ ਸ੍ਰੇਸ਼ਟ ਬੁੱਧੀ, ਗੁਰੂ ਦੀ ਮਤ ਸਾਡੇ ਕੋਲ ਆ ਗਈ ਤੇ ਬੜੀ ਕਾ ਸੁਹਾਗ ਟਰਿਓ। ਜਿਹੜੀ ਵੱਡੀ ਸੀ, ਖੋਟੀ ਮਤ ਸੀ, ਮੰਦੀ ਮਤ ਸੀ, ਖੋਟੀ ਮਤ ਸੀ, ਉਹਦਾ ਸੁਹਾਗ ਟਲ ਗਿਆ।
ਲਹੁਰੀ ਸੰਗ ਭਈ ਅਬ ਮੇਰਾ ਜੇਠੀ ਔਰ ਧਰਿਓ।
ਹਲੋ ਭਗਤ ਜੀ ਕਹਿੰਦੇ ਨੇ ਜਿਹੜੀ ਸ੍ਰੇਸ਼ਟ ਮਤ ਸੀ, ਸੁਮਤੀ ਰੂਪ ਛੋਟੀ ਇਸਰੀ ਸੀ, ਗੁਰੂ ਦੀ ਮਤ ਸੀ, ਹੁਣ ਉਹ ਸਾਡੇ ਨਾਲ ਹੋ ਗਈ ਹੈ, ਉਹਨੇ ਸਾਡੇ ਨਾਲ ਫੇਰੇ ਲੈ ਲਏ ਨੇ, ਸਾਡੀ ਜੀਵਨ ਸਾਥਣ ਬਣ ਗਈ ਹੈ। ਜੇਠੀ ਔਰਤ ਰਿਓ, ਜਿਹੜੀ ਜੇਠੀ ਵੱਡੀ ਹੰਕਾਰ ਵਾਲੀ ਖੋਟੀ ਮਤ ਸੀ ਤੇ ਉਹਨੇ ਆਪਣਾ ਕੋਈ ਹੋਰ ਮਨਮੁਖ ਪਤੀ ਧਾਰਨ ਕਰ ਲਿਆ, ਉਹ ਕਿਸੇ ਹੋਰ ਦੀ ਜਾ ਕੇ ਬਣ ਗਈ ਹੈ।
ਆਸਾ ਮੇਰੀ ਬਹੁਰੀਆ ਕੋ ਧਨੀਆ ਨਾਉ, ਲੇ ਰਾਖਿਓ ਰਾਮ ਜਨੀਆ ਨਾਉ।
ਲੋ ਅੱਗੇ ਭਗਤ ਕਬੀਰ ਜੀ ਨੇ ਜੋ ਸ਼ਬਦ ਉਚਾਰਨ ਕੀਤਾ ਹੈ ਉਹਦੀ ਉਥਾਨਕਾ ਮਹਾਂਪੁਰਖ ਇਹ ਦੱਸਦੇ ਨੇ, ਜਿਹੜੇ ਪ੍ਰਾਚੀਨ ਵਿਦਵਾਨ ਨੇ, ਜਿਹੜੇ ਇਹੋ ਜਿਹੇ ਸ਼ਬਦ ਨੇ ਜਿਨ੍ਹਾਂ ਦਾ ਦੁਨਿਆਵੀ ਦੁਨੀਆਦਾਰੀ ਲਾਈਫ ਦੇ ਨਾਲ ਵੀ ਸੰਬੰਧ ਹੈ ਤੇ ਦੂਸਰੇ ਪਾਸੇ ਪਰਮਾਰਥ ਦੇ ਨਾਲ ਵੀ ਸੰਬੰਧ ਭਗਤ ਜੀ ਨੇ ਜੋੜਿਆ ਹੈ, ਇਹਨਾਂ ਦੇ ਅਕਸਰ ਦੋ ਦੋ ਹੀ ਅਰਥ ਕਰਦੇ ਸਨ, ਕਿਉਂਕਿ ਦੂਹਰੇ ਭਾਵ ਵਾਲੇ ਸ਼ਬਦ ਨੇ, ਇੱਕ ਅਰਥ ਦੇ ਨਾਲ ਕੁਛ ਪੱਲੇ ਨਹੀਂ ਪੈਂਦਾ। ਲੋ ਹੁਣ ਅੱਗੇ ਜੋ ਸ਼ਬਦ ਆ ਰਿਹਾ ਹੈ ਇਸ ਤੋਂ ਵੀ ਇਹ ਗੱਲ ਸਪਸ਼ਟ ਹੁੰਦੀ ਹੈ ਵੀ ਭਗਤ ਕਬੀਰ ਜੀ ਦੀਆਂ ਦੋ ਇਸਤਰੀਆਂ ਸਨ। ਪਹਿਲੀ ਦਾ ਨਾਮ ਧਨੀਆ ਇੱਥੇ ਲਿਖਿਆ ਹੈ ਤੇ ਪੂਰਾ ਨਾਮ ਧਨਵੰਤੀ ਉਹਦਾ ਨਾਮ ਲਿਖਿਆ ਹੈ। ਉਹ ਕਿਸੇ ਹੋ ਸਕਦਾ ਵੀ ਕਿਸੇ ਚੰਗੇ ਅਮੀਰ ਘਰ ਦੀ ਹੋਵੇ, ਪਰ ਉਹਦਾ ਸੁਭਾਅ ਅੱਛਾ ਨਹੀਂ ਸੀ। ਤੇ ਫੇਰ ਉਹਦੇ ਬਾਰੇ ਇਹ ਵੀ ਲਿਖਿਆ ਹੈ ਵੀ ਭਗਤ ਕਬੀਰ ਜੀ ਦੇ ਘਰ ਜਦੋਂ ਸਾਧੂ ਮਹਾਤਮਾ ਆਉਂਦੇ ਸਨ ਤੇ ਭਗਤ ਕਬੀਰ ਜੀ ਉਸ ਆਪਣੇ ਘਰਵਾਲੀ ਨੂੰ ਧਨਵੰਤੀ ਨੂੰ ਆਖਦੇ ਵੀ ਤੂੰ ਸੇਵਾ ਕਰ, ਪਰ ਉਹ ਸੇਵਾ ਨਾ ਕਰਿਆ ਕਰੇ। ਹੁਣ ਜਿਹੜੀ ਕੋਈ ਭਾਵੇਂ ਸਾਡੀ ਆਪਣੀ ਘਰਵਾਲੀ ਹੁੰਦੀ ਹੈ, ਜੇ ਆਏ ਗਏ ਸਾਧੂ ਮਹਾਤਮਾ ਦੀ ਸੇਵਾ ਨਾ ਕਰੇ ਤੇ ਫਿਰ ਉਹ ਚੰਗਾ ਥੋੜਾ ਲੱਗਦਾ। ਆਏ ਗਏ ਸਾਧੂ ਮਹਾਤਮਾ ਦੀ, ਮਹਿਮਾਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਤੇ ਪਰ ਉਹ ਨਹੀਂ ਸੀ ਕਰਦੀ। ਤੇ ਅਖੀਰ ਦੇ ਉੱਤੇ ਜਿਹੜੀ ਕਬੀਰ ਭਗਤ ਜੀ ਦੀ ਮਾਤਾ ਸੀ ਤੇ ਉਹਨੂੰ ਆਪਣੀ ਨੂੰਹ ਦੇ ਨਾਲ ਕੁਛ ਜ਼ਿਆਦਾ ਹੀ ਹੇਜ ਹੋ ਗਿਆ ਔਰ ਉਹਦੇ ਪੱਖ ਦੀਆਂ ਗੱਲਾਂ ਕਰਨ ਲੱਗ ਪਈ। ਤੇ ਇੱਕ ਦਿਨ ਵੀ ਸੱਸ ਤੇ ਨੂੰਹਾਂ, ਸੱਸ ਤੇ ਨੂੰਹ ਦੋਵੇਂ ਰਲ ਕੇ ਬੈਠੀਆਂ ਸਨ ਤੇ ਜਿਵੇਂ ਬੀਬੀਆਂ ਦਾ ਸੁਭਾਅ ਹੁੰਦਾ ਹੈ ਕੁਛ ਚੁਗਲੀਆਂ ਕਰਨੀਆਂ। ਤੇ ਹੁਣ ਸੱਸ ਤੇ ਨੂੰਹ ਜਦੋਂ ਇਕੱਠੀਆਂ ਬੈਠਦੀਆਂ ਨੇ ਕੋਈ ਨਾ ਕੋਈ ਗੱਲਾਂ ਤੇ ਹੁੰਦੀਆਂ ਹੀ ਨੇ ਨਾ, ਤੇ ਭਗਤ ਕਬੀਰ ਜੀ ਵੀ ਉਪਰੋਂ ਆ ਗਏ ਤੇ ਉਹਨਾਂ ਨੇ ਸੁਣਿਆ ਵੀ ਕੀ ਗੱਲਾਂ ਕਰ ਰਹੀਆਂ ਨੇ। ਤੇ ਉਸ ਵੇਲੇ ਜਿਹੜੀ ਮਾਤਾ ਸੀ ਕਬੀਰ ਭਗਤ ਜੀ ਦੀ, ਉਹ ਇਹ ਕਹਿ ਰਹੀ ਸੀ ਇਨ ਮੁੰਡੀਆਂ ਨੇ ਮੇਰਾ ਘਰ ਤੁੰਦਰਾਵਾ, ਬਿਟਵੈ ਰਾਮ ਰਮੂਵਾ ਲਾਵਾ। ਕਬੀਰ ਜੀ ਦੀ ਮਾਤਾ ਕਹਿਣ ਲੱਗੇ ਵੀ ਆਹ ਜਿਹੜੇ ਮੁੰਡੀਆਂ ਦਾ ਅਰਥ ਹੈ ਵੀ ਸਾਧੂ ਨੇ, ਮੁੰਡੀਆਂ ਸਾਧੂਆਂ ਨੂੰ ਕਹਿੰਦੇ ਨੇ, ਕਿਉਂਕਿ ਪੁਰਾਣੇ ਸਾਧੂ ਉਹ ਸਿਰ ਮੂੰਹ ਮਨਾ ਲੈਂਦੇ ਸਨ, ਇਸ ਲਈ ਮੁੰਡੀਆਂ ਦਾ ਅਰਥ ਸਾਧੂ ਹੋ ਗਿਆ। ਜਿਹੜੇ ਘੋਨ ਮੋਨ ਸਾਧੂ ਰੋਡੇ ਭੋਡੇ, ਉਹਨਾਂ ਨੂੰ ਮੁੰਡੀਆਂ ਸ਼ਬਦ ਦੁਆਰਾ ਇੱਥੇ ਭਗਤ ਜੀ ਨੇ ਲਿਖਿਆ ਇਨ ਮੁੰਡੀਆਂ ਨੇ ਮੇਰਾ ਘਰ ਤੁੰਦਰਾਵਾ। ਕਹਿੰਦੀ ਆਹ ਜਿਹੜੇ ਘੋਨੇ ਮੋਨੇ ਸਾਧ ਆਉਂਦੇ ਨੇ, ਇਹਨਾਂ ਨੇ ਮੇਰਾ ਘਰ ਤੁੰਦਰਾਵਾ ਮਿੱਟੀ ਚ ਮਿਲਾ ਦਿੱਤਾ। ਕਬੀਰ ਜੀ ਦੀ ਮਾਂ ਕਹਿਣ ਲੱਗੀ ਵੀ ਆਹ ਜਿਹੜੇ ਸਾਧ ਆਉਂਦੇ ਨੇ ਨਾ, ਤੇ ਇਹਨਾਂ ਨੇ ਮੇਰਾ ਘਰ ਤੇ ਤੁੰਦਰਾਵਾ ਮਿੱਟੀ ਵਿੱਚ ਮਿਲਾ ਦਿੱਤਾ। ਬਿਟਵੈ ਰਾਮ ਰਮੂਵਾ ਲਾਵਾ, ਬਿਟਵੈ ਦਾ ਜਿਹੜਾ ਮੇਰਾ ਬੇਟਾ ਪੁੱਤਰ ਸੀ ਕਬੀਰ, ਤੇ ਇਹਨੂੰ ਰਾਮ ਰਮੂਵਾ ਲਾਵਾ, ਰਾਮ ਰਾਮ ਜਪਣ ਦੇ ਵਿੱਚ ਲਾ ਦਿੱਤਾ। ਤੇ ਬਸ ਹੁਣ ਕਬੀਰ ਭਗਤ ਕੰਮ ਕੋਈ ਕਰਦਾ ਨੀ, ਰਾਮ ਰਾਮ ਜਪਦਾ ਰਹਿੰਦਾ। ਤੇ ਮਾਂ ਨੇ ਆਪਣੀ ਨੂੰਹ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਹੋਰ ਉਹ ਕੀ ਕੁਛ ਕਰ ਰਹੀ ਹੈ ਭਗਤ ਜੀ ਆਰੰਭ ਤੋਂ ਫਰਮਾਉਂਦੇ ਹਨ।
ਮੇਰੀ ਬਹੁਰੀਆ ਕੋ ਧਨੀਆ ਨਾਉ, ਲੈ ਰਾਖਿਓ ਰਾਮ ਜਨੀਆ ਨਾਉ।
ਲੋ ਭਗਤ ਜੀ ਕਹਿੰਦੇ ਨੇ ਬਈ ਜਿਹੜੀ ਮੇਰੀ ਬਹੁਰੀਆ ਦਾ ਅਰਥ ਵੀ ਬਹੂ ਸੀ, ਭਾਵ ਨੂੰਹ ਸੀ, ਇਹ ਭਗਤ ਕਬੀਰ ਜੀ ਦੀ ਘਰਵਾਲੀ ਦੀ ਗੱਲ ਚੱਲ ਰਹੀ ਹੈ ਨਾ। ਤੇ ਹੁਣ ਕਬੀਰ ਜੀ ਦੀ ਮਾਤਾ ਜਿਹੜੀਆਂ ਹੋਰ ਆਂਢਣਾ ਗੁਆਂਢਣਾ ਬੀਬੀਆਂ ਮਾਈਆਂ ਇਕੱਠੀਆਂ ਹੁੰਦੀਆਂ ਨੇ, ਫਿਰ ਇਹਨਾਂ ਤੋਂ ਰਹਿ ਨਹੀਂ ਹੁੰਦਾ, ਕੋਈ ਨਾ ਕੋਈ ਚੁਗਲੀਆਂ, ਕੋਈ ਨਾ ਕੋਈ ਗੱਲਾਂ, ਕਿਸੇ ਦੇ ਘਰੇਲੂ ਗੱਲਾਂ ਜ਼ਰੂਰ ਕਰਦੀਆਂ ਰਹਿੰਦੀਆਂ ਨੇ। ਅਤੇ ਭਗਤ ਜੀ ਕਹਿੰਦੇ ਨੇ, ਮੇਰੀ ਬਹੁਰੀਆ ਕੋ ਧਨੀਆ ਨਾ। ਜਿਹੜੀ ਇਹ ਕਬੀਰ ਜੀ ਦੀ ਮਾਤਾ ਵੱਲੋਂ ਇਹ ਆਖਿਆ ਜਾ ਰਿਹਾ ਹੈ, ਮੇਰੀ ਬਹੂ ਦਾ, ਮੇਰੀ ਨੂੰਹ ਦਾ ਨਾਮ ਧਨੀਆ ਰੱਖਿਆ ਹੋਇਆ ਸੀ, ਧਨਵੰਤੀ ਕਹਿ ਕੇ ਅਸੀਂ ਇਹਨੂੰ ਬੁਲਾਉਂਦੇ ਸਾਂ, ਲੈ ਰੱਖਿਓ ਰਾਮ ਜਨੀਆ ਨਾ। ਅਤੇ ਕਹਿੰਦੇ ਨੇ ਜਿਹੜੇ ਕਬੀਰ ਭਗਤ ਜੀ ਦੇ ਪਾਸ ਸਾਧ ਆਉਂਦੇ ਸਨ ਅਤੇ ਉਹਨਾਂ ਨੇ ਇਹਦਾ ਨਾਮ ਰਾਮ ਜਨੀ ਰੱਖ ਦਿੱਤਾ। ਬਹੂ ਦਾ ਨਾਮ ਧਨੀਆ ਸੀ, ਧਨਵੰਤੀ ਸੀ, ਪਰ ਉਹਨਾਂ ਸਾਧਾਂ ਨੇ ਆ ਕੇ ਮੇਰੀ ਨੂੰਹ ਦਾ ਨਾਮ ਰਾਮ ਜਨੀਆ ਰੱਖ ਦਿੱਤਾ। ਰਾਮ ਜਨੀਆ ਦਾ ਅਸਲੀ ਅਰਥ ਇਹ ਵੀ ਰਾਮ ਦੀ ਭਗਤਣੀ, ਰਾਮ ਦੀ ਦਾਸੀ, ਰੱਬ ਦੀ ਦਾਸੀ। ਅਤੇ ਉਹ ਸਾਧੂ ਜਿਹੜੇ ਸਨ ਆ ਕੇ ਕਬੀਰ ਜੀ ਦੀ ਘਰਵਾਲੀ ਨੂੰ ਵੀ ਉਹ ਰਾਮ ਜਨੀਆ ਕਹਿ ਕੇ ਬੁਲਾਉਂਦੇ ਸਨ ਵੀ ਇਹ ਰਾਮ ਜਨੀ ਰੱਬ ਦੀ ਭਗਤਣੀ ਹੈ। ਪਰ ਇਹ ਹੁਣ ਮਾਂ ਇਸ ਗੱਲ ਤੇ ਇਤਰਾਜ਼ ਕਰ ਰਹੀ ਹੈ ਵੀ ਮੇਰੀ ਬਹੂ ਦਾ ਨਾਮ ਤੇ ਧਨਵੰਤੀ ਸੀ, ਬੜਾ ਸੋਹਣਾ ਨਾਂ ਸੀ, ਪਰ ਇਹਨਾਂ ਸਾਧਾਂ ਨੇ ਮੇਰੀ ਬਹੂ ਦਾ ਨਾਂ ਰਾਮ ਜਨੀਆ, ਰਾਮ ਜਨੀ ਰੱਖ ਦਿੱਤਾ ਹੈ।
ਇਨ ਮੁੰਡੀਆਂ ਮੇਰਾ ਘਰ ਤੋਂ ਦਰਾਵਾ, ਬਿਟ ਵਹਿ ਰਾਮ ਰਮਊਆ ਲਾਵਾ ਰਹਾਉ।
ਲੋ ਇਹ ਮਾਤਾ ਕਹਿੰਦੀ ਆ ਵੀ ਇਹਨਾਂ ਸਾਧਾਂ ਨੇ, ਇਹ ਕੌਣ ਮੂਨ ਸਾਧਾਂ ਨੇ ਮੇਰਾ ਤੇ ਘਰ ਤੁੰਦਰਾਵਾ ਮਿੱਟੀ ਵਿੱਚ ਮਿਲਾ ਦਿੱਤਾ, ਮੇਰਾ ਤੇ ਘਰ ਉਜਾੜ ਦਿੱਤਾ ਤੇ ਮੇਰੇ ਪੁੱਤਰ ਨੂੰ ਵੀ ਕੰਮ ਕਾਰ ਛੁਡਾ ਕੇ ਬਸ ਰਾਮ ਰਾਮ ਜਪਣ ਦੇ ਵਿੱਚ ਲਾ ਛੱਡਿਆ ਹੈ।
ਕਹਿਤ ਕਬੀਰ ਸੁਣੋ ਮੇਰੀ ਮਾਈ, ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ।
ਰਹਾਉ ਬਸਰਾਮ ਦੇ ਕੇ ਅੱਗੇ ਭਗਤ ਜੀ ਜਦੋਂ ਇਹ ਗੱਲਾਂ ਮਾਤਾ ਕਰ ਰਹੀ ਸੀ ਨਾ, ਅਚਾਨਕ ਭਗਤ ਜੀ ਵੀ ਪਿੱਛੇ ਸੁਣ ਰਹੇ ਸਨ ਤੇ ਫਿਰ ਉਹਨਾਂ ਨੇ ਆਖੀ ਆਪਣੀ ਮਾਤਾ ਨੂੰ ਇਹ ਗੱਲ ਆਖੀ, ਕਹਿਤ ਕਬੀਰ ਸੁਣੋ ਮੇਰੀ ਮਾਈ। ਭਗਤ ਜੀ ਕਹਿਣ ਲੱਗੇ, ਐ ਮਾਤਾ ਮੇਰੀ ਗੱਲ ਸੁਣ, ਆਹ ਜਿਹੜੀਆਂ ਤੂੰ ਚੁਗਲੀਆਂ ਕਰਦੀ ਤੇਰੇ ਵਾਸਤੇ ਠੀਕ ਨਹੀਂ ਹੈ, ਕਿਉਂਕਿ ਮਾਈਆਂ ਚਾਹੇ ਛੋਟੀ ਉਮਰ ਦੀਆਂ ਹੋਣ ਚਾਹੇ ਵੱਡੀ ਦੀਆਂ, ਤੇ ਜਦੋਂ ਇਕੱਠੀਆਂ ਹੁੰਦੀਆਂ ਚੁਗਲੀਆਂ ਜ਼ਰੂਰ ਕਰਦੀਆਂ, ਸੁਭਾਅ ਹੀ ਉਹਨਾਂ ਦਾ ਬਣਿਆ ਹੋਇਆ। ਤੇ ਭਗਤ ਕਬੀਰ ਜੀ ਉੱਪਰੋਂ ਆ ਗਏ, ਕਹਿਤ ਕਬੀਰ ਸੁਣੋ ਮੇਰੀ ਮਾਈ। ਕਹਿੰਦੇ, ਐ ਮਾਤਾ ਸਾਡੀ ਗੱਲ ਸੁਣ ਧਿਆਨ ਦੇ ਨਾਲ, ਤੂੰ ਇਹਨਾਂ ਸਾਧਾਂ ਦੇ ਉਲਟ ਪ੍ਰਚਾਰ ਕਰਦੀ ਹੈ, ਪਰ ਪਤਾ ਇਹਨਾਂ ਨੇ ਮੇਰੇ ਤੇ ਕਿੱਡਾ ਵੱਡਾ ਪਰਉਪਕਾਰ ਕੀਤਾ, ਇਨ ਮੁੰਡੀਆਂ ਨੇ ਮੇਰੀ ਜਾਤ ਗੁਆਈ, ਇਹਨਾਂ ਸਾਧੂਆਂ ਨੇ ਆ ਕੇ ਮੇਰੀ ਜਿਹੜੀ ਜਾਤ ਸੀ ਉਹ ਗਵਾ ਦਿੱਤੀ ਹੈ। ਇਹਦਾ ਮਤਲਬ ਇਹ ਹੈ ਜਦੋਂ ਦੇ ਸਾਧੂ ਮਹਾਤਮਾ ਮੇਰੇ ਘਰ ਦੇ ਵਿੱਚ ਆਉਂਦੇ ਨੇ, ਲੋਕ ਮੈਨੂੰ ਭਗਤ ਜੀ ਕਹਿ ਕੇ ਬੁਲਾਉਂਦੇ ਹੈ, ਤੇ ਨਹੀਂ ਤੇ ਕਹਿੰਦੇ ਕਬੀਰ ਜੁਲਾਹਾ ਹੀ ਹੈ ਨਾ, ਜੁਲਾਹਾ ਕਹਿ ਕੇ ਬੁਲਾਉਂਦੇ ਸੀ, ਪਰ ਹੁਣ ਮੈਨੂੰ ਸਾਰੇ ਭਗਤ ਜੀ ਕਹਿ ਕੇ ਸਤਿਕਾਰ ਦੇ ਨੇ। ਇਸ ਲਈ ਇਹ ਸਾਰੀ ਇਹਨਾਂ ਮਹਾਂਪੁਰਖਾਂ ਦੀ ਹੀ ਮਿਹਰ ਹੋਈ ਹੈ, ਇਸ ਲਈ ਇਹਨਾਂ ਦਾ ਜਿੰਨਾ ਧੰਨਵਾਦ ਹੋਵੇ ਓਨਾ ਹੀ ਸਾਨੂੰ ਕਰਨਾ ਚਾਹੀਦਾ ਹੈ।
ਆਸਾ ਰਹੋ ਰਹੋਰੀ ਬਹੋਰੀਆ ਘੂੰਗਟ ਜਿਨ ਕੱਢ।
ਲੋਕ ਕਹਿੰਦੇ ਨੇ ਜਦੋਂ ਭਗਤ ਜੀ ਦੀ ਪਹਿਲੀ ਜਿਹੜੀ ਸੀ ਨਾ ਉਹ ਪਤਨੀ ਜੀ ਦਾ ਨਾਮ ਪਿੱਛੇ ਧਨੀਆ ਆਇਆ ਹੈ, ਉਹ ਸੇਵਾ ਨਹੀਂ ਸੀ ਕਰਦੀ, ਬਾਕੀ ਹੋਰ ਇਧਰ ਉਧਰ ਹੋਰ ਚੁਗਲੀਆਂ ਕਰਨ ਦਾ ਸੁਭਾਅ ਬਣਿਆ ਹੋਇਆ ਸੀ, ਤੇ ਅਖੀਰ ਤੇ ਉਹਦੇ ਨਾਲ ਤੋੜ ਵਿਛੋੜਾ ਹੀ ਹੋ ਗਿਆ। ਤੇ ਫਿਰ ਉਸ ਤੋਂ ਬਾਅਦ ਜਦੋਂ ਲੋਈ ਦੇ ਨਾਲ ਵਿਆਹ ਹੋਇਆ, ਤੇ ਹੁਣ ਕੁਦਰਤੀ ਗੱਲ ਹੈ, ਪਹਿਲਾਂ ਸਮੇਂ ਦਾ ਵੀ ਰਿਵਾਜ ਹੁੰਦਾ ਸੀ, ਜਦੋਂ ਕੋਈ ਬੀਬੀ ਨਵ ਵਿਆਹੀ ਆਪਣੇ ਸਹੁਰੇ ਘਰ ਦੇ ਵਿੱਚ ਆਉਂਦੀ ਸੀ ਤਾਂ ਉਸ ਵੇਲੇ ਉਹ ਆਪਣੇ ਸਹੁਰੇ ਤੋਂ ਤੇ ਵੱਡਿਆਂ ਤੋਂ ਘੁੰਡ ਕੱਢਦੀ ਸੀ, ਤੇ ਹੁਣ ਉਹ ਲੋਈ ਨੇ ਆ ਕੇ ਘੁੰਡ ਕੱਢਣਾ ਸ਼ੁਰੂ ਕਰ ਦਿੱਤਾ। ਤੇ ਭਗਤ ਕਬੀਰ ਜੀ ਨੇ ਉਸ ਵੇਲੇ ਫਿਰ ਉਹ ਆਪਣੀ ਜਿਹੜੀ ਨਵੀਂ ਇਸਤਰੀ ਵਿਆਹੀ ਸੀ ਉਹਨੂੰ ਇਹ ਉਪਦੇਸ਼ ਦਿੱਤਾ ਹੈ, ਲੋ ਸੰਗਤਾਂ ਇਹਦੀ ਵੀ ਵਿਚਾਰ ਸੁਣੋ, ਰਹੋ ਰਹੋਰੀ ਬਹੁਰੀਆ ਕੂੰਕਟ ਜਨ ਕੱਢ। ਭਗਤ ਜੀ ਕਹਿੰਦੇ ਨੇ ਬਹੁਰੀਆ ਦਾ ਅਰਥ ਇੱਥੇ ਬਹੂ, ਵਹੁਟੀ, ਆਪਣੇ ਘਰਵਾਲੀ ਦੇ ਲਈ ਇਹ ਸ਼ਬਦ ਵਰਤਿਆ ਹੈ, ਰਹੋ ਰਹੋਰੀ ਬਹੁਰੀਆ। ਤੇ ਜਦੋਂ ਲੋਈ ਕੋਲ ਦੀ ਘੁੰਡ ਕੱਢ ਕੇ ਨਿਕਲਣ ਲੱਗੀ, ਉਧਰੋਂ ਸਾਧੂ ਆ ਗਏ, ਉਥੋਂ ਭੱਜ ਨਿਕਲੀ। ਤੇ ਭਗਤ ਜੀ ਉਹਨੂੰ ਕਹਿਣ ਲੱਗੇ ਕਿ ਬਹੁਰੀਆ, ਐ ਬਹੂ, ਐ ਸਾਡੀ ਇਸਤਰੀ, ਖੜੋ ਜਾ, ਖਲੋ ਜਾ, ਰਹੋ ਰਹੋ ਰੀ। ਕਹਿੰਦੇ, ਖੜ ਜਾ, ਭੱਜ ਨਾ, ਇਹ ਸਾਧੂ ਆਏ ਨੇ, ਇਹਨਾਂ ਦੀ ਸੇਵਾ ਕੌਣ ਕਰੇਗਾ, ਤੂੰ ਭੱਜੀ ਕਿੱਧਰ ਜਾਣੀ ਹੈ। ਰਹੋ ਰਹੋ ਰੀ ਬਹੁਰੀਆ। ਭਗਤ ਜੀ ਕਹਿੰਦੇ ਨੇ, ਐ ਬਹੁਟੀ, ਐ ਇਸਤਰੀ, ਤੇ ਤੂੰ ਖਲੋ, ਖੜ ਇੱਥੇ, ਕੁੰਕਟ ਜਿਨ ਕੱਢ ਹੈ ਤੇ ਤੂੰ ਆ ਕੁੰਡ ਮਤਾ ਕੱਢ। ਇੱਥੇ ਕੁੰਡ ਕੱਢਣ ਦੇ ਨਾਲ ਕੁਛ ਨਹੀਂ ਬਣਨਾ, ਤੇ ਕੁੰਡ ਕੱਢ ਕੇ ਤਾਂ ਨਾ ਸੇਵਾ ਹੋ ਸਕਦੀ ਹੈ ਤੇ ਨਾ ਹੀ ਕੋਈ ਵੱਧ ਸਤਿਕਾਰ ਲਿਆ ਜਾ ਸਕਦਾ ਹੈ। ਘੁੰਡ ਕੱਢਣ ਦੀ ਜਿਹੜੀ ਪ੍ਰਥਾ ਹੈ ਇਹ ਇੱਕ ਬੜੀ ਪੁਰਾਣੀ ਚੱਲੀ ਹੋਈ ਹੈ, ਪਰ ਗੁਰਮਤ ਵਿੱਚ ਘੁੰਡ ਕੱਢਣ ਦਾ ਰਿਵਾਜ ਨਹੀਂ ਹੈ। ਪਰ ਇੱਥੇ ਆ ਕੇ ਇੱਕ ਗੱਲ ਥੋੜ੍ਹੀ ਜਿਹੀ ਸਾਨੂੰ ਫਿਰ ਜ਼ਰੂਰ ਵਿਚਾਰਨੀ ਚਾਹੀਦੀ ਹੈ ਵੀ ਦੁਨੀਆਂ ਦੇ ਵਿੱਚ ਇੱਕ ਹਿੰਦੂ ਧਰਮ ਹੈ ਅਤੇ ਦੂਸਰਾ ਇਸਲਾਮ ਧਰਮ ਹੈ ਅਤੇ ਜਿਹੜਾ ਇਸਲਾਮ ਧਰਮ ਹੈ ਉਹਨਾਂ ਨੇ ਇਸਤਰੀਆਂ ਦੇ ਲਈ ਬੁਰਕਾ ਨੀਯਤ ਕਰ ਦਿੱਤਾ ਵੀ ਤੁਸੀਂ ਬੁਰਕਾ ਪਾ ਕੇ ਬਾਹਰ ਨਿਕਲ ਸਕਦੀਆਂ। ਹੁਣ ਤੱਕ ਵੀ ਜਿਹੜੇ ਕੱਟੜ ਮੁਸਲਮਾਨ ਨੇ ਉਹ ਆਪਣੀਆਂ ਔਰਤਾਂ ਨੂੰ ਬੁਰਕਾ ਪਾਏ ਤੋਂ ਬਿਨਾਂ ਬਾਹਰ ਨਹੀਂ ਜਾਣ ਦਿੰਦੇ, ਉਹਨਾਂ ਨੂੰ ਪਰਦੇ ਵਿੱਚ ਹੀ ਰੱਖਦੇ ਨੇ। ਪਰ ਦੂਜੇ ਪਾਸੇ ਵੀ ਜਿਹੜੇ ਹਿੰਦੂ ਲੋਕ ਸਨ ਔਰ ਉਹਨਾਂ ਨੇ ਵੀ ਜਿਹੜੀਆਂ ਆਪਣੀਆਂ ਇਸਤਰੀਆਂ ਸਨ ਅਤੇ ਉਹਨਾਂ ਨੂੰ ਸਿਰ ਨੰਗੇ ਰੱਖਣ ਦਾ ਰਿਵਾਜ ਪਾ ਦਿੱਤਾ, ਉਹ ਸਿਰ ਨੰਗਾ ਰੱਖਣ ਲੱਗ ਪਈਆਂ। ਪਰ ਗੁਰਮਤ ਨੇ ਇਹਨਾਂ ਦੋਨਾਂ ਗੱਲਾਂ ਨੂੰ ਪ੍ਰਵਾਨ ਨਹੀਂ ਕੀਤਾ ਬਈ ਨਾ ਤੇ ਜਿਹੜੀਆਂ ਗੁਰਸਿੱਖ ਬੀਬੀਆਂ ਨੇ ਉਹਨਾਂ ਨੂੰ ਕੁੰਡ ਹੀ ਕੱਢਣਾ ਚਾਹੀਦਾ, ਭਾਵ ਬੁਰਕਾ ਪਾਉਣਾ ਚਾਹੀਦਾ, ਸਿਰਮੂੰਹ ਲੁਕਾਉਣਾ ਚਾਹੀਦਾ, ਤੇ ਨਾ ਹੀ ਉਹਨਾਂ ਨੂੰ ਆਪਣਾ ਸਿਰ ਨੰਗਾ ਕਰਨਾ ਚਾਹੀਦਾ। ਇਹ ਦੋਵੇਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਵੀ ਸਤਿਗੁਰੂ ਮਹਾਰਾਜ ਨੇ ਆਖਿਆ ਗੁਰਸਿੱਖ ਬੀਬੀਆਂ ਨੂੰ ਮੂੰਹ ਨਹੀਂ ਢੱਕਣਾ ਚਾਹੀਦਾ। ਜਦੋਂ ਸੰਗਤ ਵਿੱਚ ਆਉਣ ਜਾਂ ਕੋਈ ਸਾਡੇ ਘਰੇ ਸਮਾਗਮ ਹੋਵੇ ਉਸ ਵੇਲੇ ਮਾਈਆਂ ਬੀਬੀਆਂ ਨੂੰ ਘੁੰਡ ਨਹੀਂ ਕੱਢਣਾ ਚਾਹੀਦਾ, ਪਰ ਨਾਲ ਦੂਸਰੀ ਗੱਲ ਇਹ ਵੀ ਖਿਆਲ ਰੱਖੋ ਉਸ ਵੇਲੇ ਸਿਰ ਵੀ ਨੰਗਾ ਨਹੀਂ ਹੋਣਾ ਚਾਹੀਦਾ, ਸਿਰ ਵੀ ਢੱਕਿਆ ਹੋਣਾ ਚਾਹੀਦਾ। ਕਿਉਂਕਿ ਸਿੱਖ ਧਰਮ ਦੇ ਅੰਦਰ ਨਾ ਤੇ ਘੁੰਡ ਦੀ ਹੀ ਕੋਈ ਮਹਾਨਤਾ ਹੈ ਅਤੇ ਨਾ ਹੀ ਨੰਗੇ ਸਿਰ ਦੀ। ਗੁਰਸਿੱਖ ਬੀਬੀਆਂ ਨੇ ਨਾ ਸਿਰ ਨੰਗਾ ਰੱਖਣਾ ਅਤੇ ਨਾ ਹੀ ਘੁੰਡ ਕੱਢਣਾ। ਅਤੇ ਕਈ ਵਾਰੀ ਹੁਣ ਇਸੇ ਆਪਾਂ ਗੁਰੂ ਘਰ ਦੇ ਵਿੱਚ ਬੈਠੇ ਹਾਂ, ਜਦੋਂ ਗੁਰੂ ਘਰ ਦੇ ਅੰਦਰ ਆਪਾਂ ਹਜ਼ੂਰੀ ਵਿੱਚ ਆਉਂਦੇ ਉਸ ਵੇਲੇ ਤਾਂ ਸਿਰ ਢੱਕ ਹੀ ਲੈਂਦੇ ਹਾਂ, ਅਤੇ ਪਰ ਜਦੋਂ ਬਾਅਦ ਵਿੱਚ ਲੰਗਰ ਛਕਦੇ ਹਾਂ ਉਸ ਵੇਲੇ ਕਈ ਵਾਰੀ ਮਾਈਆਂ ਬੀਬੀਆਂ ਸਿਰ ਨੰਗਾ ਵੀ ਕਰ ਲੈਂਦੀਆਂ। ਪਰ ਜਿੰਨਾ ਚਿਰ ਤੱਕ ਆਪਾਂ ਚਾਹੇ ਸੰਗਤ ਵਿੱਚ ਚਾਹੇ ਪੰਗਤ ਵਿੱਚ ਚਾਹੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਚਾਹੇ ਲੰਗਰ ਦੇ ਵਿੱਚ ਸੇਵਾ ਕਰਨੀ ਹੈ, ਉਸ ਵੇਲੇ ਸਾਡੇ ਸਿਰ ਨੰਗੇ ਨਹੀਂ ਹੋਣੇ ਚਾਹੀਦੇ, ਉਸ ਵੇਲੇ ਸਿਰ ਢੱਕੇ ਹੋਣੇ ਚਾਹੀਦੇ ਨੇ। ਸਿਰ ਢੱਕਣ ਦੀ ਪ੍ਰਥਾ ਇਹ ਗੁਰੂ ਘਰ ਦੇ ਵਿੱਚ ਪ੍ਰਵਾਨ ਮੰਨੀ ਗਈ ਹੈ। ਨੰਗੇ ਸਿਰ ਨਾ ਕੋਈ ਆਦਮੀ ਅਤੇ ਨਾ ਹੀ ਕੋਈ ਇਸਤਰੀ ਲੰਗਰ ਵਿੱਚ ਸੇਵਾ ਕਰ ਸਕਦਾ ਅਤੇ ਨਾ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਬੈਠ ਸਕਦਾ। ਸਿਰ ਢੱਕ ਕੇ ਨਾ ਘੁੰਡ ਕੱਢਣਾ ਨਾ ਸਿਰ ਨੰਗਾ ਰੱਖਣਾ, ਅਤੇ ਦੋਵੇਂ ਗੱਲਾਂ ਦਾ ਇਹ ਖਿਆਲ ਰੱਖਣਾ ਹੈ। ਲੋ ਇੱਥੇ ਭਗਤ ਕਬੀਰ ਜੀ ਕਹਿੰਦੇ ਨੇ ਆਪਣੀ ਇਸਤਰੀ ਨੂੰ ਰਹੋ ਰਹੋਰੀ ਬਹੁਰੀਆ, ਕਹਿੰਦੇ ਐ ਬਹੁ ਖੜ ਰੁਕ ਸਾਡੀ ਗੱਲ ਸੁਣ, ਆ ਘੁੰਡ ਕਾਹਦੇ ਵਾਸਤੇ ਕੱਢਿਆ, ਘੂੰਘਟ ਜਿਨ ਕੱਢੈ ਵੀ ਘੁੰਡ ਕੱਢਣ ਦੀ ਕੋਈ ਲੋੜ ਨਹੀਂ, ਤੇ ਮਾਤਾ ਤੂੰ ਘੁੰਡ ਕੱਢੇ
ਅੰਤ ਕੀ ਬਾਰ ਲਹਿਗੀ ਨਾ ਆਡੈ ਰਹਾਉ।
ਲੋ ਭਗਤ ਜੀ ਫਰਮਾਉਂਦੇ ਨੇ ਜੇ ਤੂੰ ਇਸੇ ਤਰ੍ਹਾਂ ਹੀ ਘੁੰਡ ਕੱਢੀ ਰੱਖਿਆ ਨਾ ਤੇ ਤੇਥੋਂ ਨਾ ਤੇ ਸੰਗਤ ਦੀ ਸੇਵਾ ਹੋਣੀ ਹੈ ਤੇ ਨਾ ਹੀ ਤੇਰੇ ਕੋਲੋਂ ਸਿਮਰਨ ਹੋਣਾ, ਇਸੇ ਲਈ ਅੰਤ ਦੇ ਸਮੇਂ ਤੈਨੂੰ ਕੋਈ ਆਡਾ ਢੋਈ ਨਹੀਂ ਮਿਲੇਗੀ। ਘੁੰਡ ਕੱਢਣ ਵਾਲੀਆਂ ਬੀਬੀਆਂ ਨੂੰ ਭਗਤ ਕਬੀਰ ਜੀ ਸਿੱਖਿਆ ਦਿੰਦੇ ਹਨ ਵੀ ਜਿਹੜੀਆਂ ਘੁੰਡ ਕੱਢਦੀਆਂ ਨੇ ਨਾ ਤੇ ਉਹ ਸੇਵਾ ਹੀ ਕਰ ਸਕਦੀਆਂ ਸੰਗਤ ਦੀ ਤੇ ਨਾ ਹੀ ਉਹ ਸਿਮਰਨ ਕਰ ਸਕਦੀਆਂ ਨੇ, ਤੇ ਅੰਤ ਦੇ ਸਮੇਂ ਉਹਨਾਂ ਨੂੰ ਦਰਗਾਹ ਦੇ ਵਿੱਚ ਕਿਧਰੇ ਵੀ ਢੋਈ ਨਹੀਂ ਮਿਲ ਸਕਦੀ।
ਰਹਾਓ ਘੂੰਘਟ ਕਾਢ ਗਈ ਤੇਰੀ ਆਗੈ, ਉਨ ਕੀ ਗੈਲ ਤੋਹੀ ਜਿਨ ਲਾਗੈ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਤੇ ਕਹਿੰਦੇ ਨੇ ਜਿਹੜੀ ਆਗਿਆ ਦਾ ਅਰਥ ਵੀ ਸ਼ਾਦੀ ਤੋਂ ਪਹਿਲਾਂ ਜਿਹੜੀ ਇੱਕ ਹੋਰ ਵੀ ਸੀ ਤੇਰੇ ਵਰਗੀ ਆਈ, ਉਹ ਵੀ ਘੁੰਡ ਕੱਢ ਕੇ ਇੱਥੋਂ ਚਲੀ ਗਈ, ਕਿਉਂਕਿ ਉਹ ਘੁੰਡ ਕੱਢ ਕੇ ਬਸ ਅੰਦਰ ਲੁੱਕ ਕੇ ਬੈਠ ਜਾਂਦੀ ਸੀ, ਆਏ ਗਏ ਸਾਧੂਆਂ ਦੀ ਸੇਵਾ ਨਹੀਂ ਸੀ ਕਰਦੀ, ਇਸੇ ਕਰਕੇ ਉਹ ਘੁੰਡ ਕੱਢਣ ਵਾਲੀ ਇੱਕ ਪਹਿਲਾਂ ਵੀ ਤੇਰੇ ਵਰਗੀ ਚਲੀ ਗਈ ਹੈ, ਉਨਕੀ ਗੈਲ ਤੂੰ ਇਹ ਜਨ ਲੱਗ, ਉਹਦੇ ਪਿੱਛੇ ਤੂੰ ਮਤਾ ਲੱਗ, ਜੋ ਕੁਛ ਪਹਿਲੀ ਉਹ ਕਰਕੇ ਗਈ ਹੈ ਤੈਨੂੰ ਉਸ ਰਸਤੇ ਨਹੀਂ ਚੱਲਣਾ ਚਾਹੀਦਾ। ਉਹ ਵੀ ਘੁੰਡ ਕੱਢਦੀ ਸੀ, ਸੇਵਾ ਤੋਂ ਜਵਾਬ ਦਿੰਦੀ ਸੀ, ਉਹਦੇ ਪਿੱਛੇ ਉਹਦੇ ਰਾਹ ਉਹਦੀ ਮਰਜ਼ਾਦਾ ਤੇ ਤੈਨੂੰ ਨਹੀਂ ਚੱਲਣਾ ਚਾਹੀਦਾ।
ਘੁੰਘਟ ਕਾਢੇ ਕੀ ਇਹ ਬਡਾਈ, ਦਿਨ ਦਸ ਪਾਂਚ ਬਹੁ ਭਲੇ ਆਈ।
ਲੋ ਭਗਤ ਜੀ ਫਰਮਾਉਂਦੇ ਨੇ ਘੁੰਡ ਕੱਢੇ ਦੀ ਇਹੀ ਵਡਿਆਈ ਹੈ ਨਾ ਦੁਨੀਆਂ ਦੇ ਵਿੱਚ, ਜਿਹੜੇ ਪੁਰਾਣੇ ਬਜ਼ੁਰਗ ਸਨ ਜੇ ਕੋਈ ਬੀਬੀ ਘੁੰਡ ਕੱਢਦੀ ਸੀ ਤੇ ਕਹਿੰਦੇ ਸੀ ਦਿਨ ਦਸ ਪਾਂਚ, ਵੀ ਪੰਜ ਦਸ ਦਿਨ ਜਦੋਂ ਘੁੰਡ ਕੱਢਦੀ ਸੀ ਤੇ ਜਿਹੜੇ ਸਿਆਣੇ ਬਜ਼ੁਰਗ ਸਨ ਉਹ ਇਹ ਗੱਲ ਕਹਿੰਦੇ ਸਨ ਬਹੁ ਭਲੇ ਆਈ, ਵੀ ਇਹ ਜਿਹੜੀ ਬਹੁ ਹੈ ਭਲੇ ਆਈ, ਚੰਗੇ ਕਰਦੀ ਆਈ ਹੋਈ ਹੈ, ਵੀ ਮਾੜੀ ਮੋਟੀ ਜਿਹੜੀ ਸ਼ਰਮ ਹਜਾਬ ਮੰਨਦੀ ਹੈ, ਇਸ ਲਈ ਬਜ਼ੁਰਗ ਜਿਹੜੀ ਕੋਈ ਬੀਬੀ ਘੁੰਡ ਕੱਢਦੀ ਸੀ ਤੇ ਉਹਨੂੰ ਇਹ ਗੱਲ ਆਖਦੇ ਸੀ ਵੀ 5-10 ਦਿਨ ਜਿਹੜੀ ਘੁੰਡ ਕੱਢ ਲਵੇ ਵੀ ਇਹ ਚੰਗੇ ਖਾਨਦਾਨ ਦੀ ਇਹ ਬੀਬੀ ਆਈ ਹੈ, ਇਸ ਲਈ ਘੁੰਡ ਕੱਢਦੀ ਹੈ ਤੇ ਇਹਦੇ ਅੰਦਰ ਮਾੜੀ ਮੋਟੀ ਲੋਕ ਲੱਜਿਆ ਹੈ।
ਘੁੰਗਟ ਤੇ ਰੋਤਾ ਪਰ ਸੱਚ ਹੈ, ਹਰ ਗੁਣ ਗਾਏ ਕੁੱਦ ਹੈ ਯਾਰ ਨੱਚ।
ਪਰ ਭਗਤ ਜੀ ਕਹਿੰਦੇ ਨੇ ਆਪਣੇ ਘਰ ਵਾਲੇ ਨੂੰ, ਕਹਿੰਦੇ ਤੇਰਾ ਘੁੰਡ ਕੱਢਿਆ ਹੋਇਆ ਤਾਂ ਹੀ ਪਰ ਦਾ ਅਰਥ ਹੈ ਵਿਸ਼ੇਸ਼ ਕਰਕੇ ਸੱਚਾ ਜਾਣਿਆ ਜਾ ਸਕਦਾ ਹੈ। ਤੇਰਾ ਘੁੰਡ ਕੱਢਿਆ ਹੋਇਆ, ਪਰਦਾ ਕੀਤਾ ਹੋਇਆ ਤਾਂ ਹੀ ਸੱਚਾ ਜਾਣਿਆ ਜਾ ਸਕਦਾ ਹੈ। ਹਰ ਗੁਣ ਗਾਏ ਜੇ ਤੂੰ ਵਾਹਿਗੁਰੂ ਦੇ ਗੁਣ ਗਾਵੇਂ। ਕੋਈ ਹੋਰ ਨੱਚਣਾ ਟੱਪਣਾ ਤੇ ਹੋਰ ਗੀਤ ਗਾਉਣ ਦੀ ਗੱਲ ਨਹੀਂ ਇੱਥੇ ਹੋ ਰਹੀ। ਹਰ ਗੁਣ ਗਾਏ ਕੁਦਾ ਹੈ ਯਾਰ ਨੱਚ, ਜੋ ਤੂੰ ਵਾਹਿਗੁਰੂ ਦੇ ਗੁਣ ਵੀ ਗਾਵੇਂ ਤੇ ਉਸ ਦੇ ਨਾਲ ਨਾਲ ਤੂੰ ਜਦੋਂ ਕੋਈ ਸੇਵਾ ਕਰਨੀ ਹੋਵੇ ਉਸ ਵੇਲੇ ਭੱਜ ਭੱਜ ਕੇ ਛਾਲਾਂ ਮਾਰ ਕੇ ਸੇਵਾ ਕਰੇ, ਕੁੱਦੇ ਤੇ ਨੱਚੇ, ਫੇਰ ਹੀ ਤੇਰਾ ਘੁੰਡ ਕੱਢਿਆ ਸਫਲਾ ਜਾਣਿਆ ਜਾ ਸਕਦਾ ਹੈ।
ਰਹਿਤ ਕਬੀਰ ਬਹੁ ਤਬ ਜੀਤਾ, ਹਰ ਗੁਣ ਗਾਵਤ ਜਨਮ ਬਤੀਤਾ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਆਪਣੀ ਘਰ ਵਾਲੀ ਪਤਨੀ ਨੂੰ, ਐ ਬਹੁ ਐ ਇਸਤਰੀ, ਤਾਂ ਹੀ ਤੂੰ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਸਕਦੀ ਹੈ। ਹਰ ਗੁਣ ਗਾਵਤ ਜਨਮ ਬਤੀਤਾ, ਜੇ ਤੂੰ ਵਾਹਿਗੁਰੂ ਦੇ ਗੁਣ ਗਾਉਂਦਿਆਂ ਹੋਇਆਂ ਆਪਣਾ ਜਨਮ ਬਤੀਤ ਕਰੇ ਤਾਂ ਹੀ ਤੇਰਾ ਇਹ ਜੀਵਨ ਸਫਲ ਹੋ ਸਕਦਾ ਹੈ, ਤਾਂ ਹੀ ਤੂੰ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਸਕਦੀ ਹੈ। ਇਹ ਭਗਤ ਕਬੀਰ ਜੀ ਨੇ ਆਪਣੀ ਨਵ ਵਿਆਹੀ ਇਸਤਰੀ ਨੂੰ ਉਪਦੇਸ਼ ਦਿੱਤਾ ਵੀ ਘੁੰਡ ਨਹੀਂ ਕੱਢਣਾ ਚਾਹੀਦਾ, ਤੇ ਘੁੰਡ ਕੱਢਣ ਦੇ ਨਾਲ ਇੱਕ ਤਾਂ ਸੇਵਾ ਨਹੀਂ ਹੁੰਦੀ ਤੇ ਦੂਸਰੀ ਸਿਮਰਨ ਭਗਤੀ ਵੀ ਨਹੀਂ ਖੁੱਲ ਕੇ ਹੋ ਸਕਦੀ। ਜਿਹੜੀ ਇਸਤਰੀ ਬਹੁਤ ਹੀ ਸੰਗਾਊ ਹੋਵੇ ਉਹ ਨਾ ਤੇ ਸੰਗਤ ਵਿੱਚ ਕੀਰਤਨ ਕਰ ਸਕਦੀ ਹੈ ਤੇ ਨਾ ਹੀ ਸੇਵਾ ਦੇ ਵਿੱਚ ਉਹ ਕੋਈ ਬਹੁਤੀ ਸਫਲ ਹੋ ਸਕਦੀ ਹੈ। ਇਸੇ ਲਈ ਗੁਰਮਤ ਦਾ ਅਸੂਲ ਹੈ ਬਈ ਤੁਸੀਂ ਨਾ ਤੇ ਘੁੰਡ ਕੱਢਣਾ ਹੈ ਤੇ ਨਾ ਹੀ ਤੁਸੀਂ ਆਪਣੇ ਸਿਰ ਨੂੰ ਨੰਗਾ ਕਰਨਾ ਹੈ, ਤੇ ਸਿਰ ਢੱਕ ਕੇ ਤੁਸਾਂ ਸੇਵਾ ਵੀ ਕਰਨੀ ਹੈ, ਪਾਠ ਵੀ ਕਰਨਾ ਹੈ, ਕੀਰਤਨ ਵੀ ਕਰਨਾ ਹੈ। ਹਰ ਗੁਣ ਗਾਏ ਕੁਦਾ ਹੈ ਹਰ ਨੱਚ, ਤੇ ਵਾਹਿਗੁਰੂ ਦੇ ਗੁਣ ਵੀ ਗਾਉਂਦੇ ਨੇ, ਤੇ ਫਿਰ ਜਦੋਂ ਕਿਧਰੇ ਕੋਈ ਧਾਰਮਿਕ ਸਮਾਗਮ ਹੋਵੇ, ਕੋਈ ਪੈਰੇਡ ਹੋਵੇ ਤੇ ਉਸ ਵੇਲੇ ਤੇ ਤੁਸੀਂ ਖੁਸ਼ੀ ਦੇ ਵਿੱਚ ਕੁਦਹ ਅਰਨਾਚਾ ਤੋਂ ਭਾਵ ਹੈ ਤੁਸੀਂ ਗੱਤਕਾ ਵੀ ਖੇਡ ਸਕਦੇ ਹੋ, ਸ਼ਸਤਰ ਵਿਦਿਆ ਦੇ ਜ਼ੋਰ ਵੀ ਦਿਖਾ ਸਕਦੇ ਹੋ, ਪੈਂਤੜੇ ਵੀ ਕੱਢ ਸਕਦੇ ਹੋ, ਬੀਬੀਆਂ ਵੀ ਐਸਾ ਕਰ ਸਕਦੀਆਂ ਨੇ। ਤੇ ਜਿਹੜੀ ਹੁਣ ਘੁੰਡ ਕੱਢਣ ਵਾਲੀ ਹੋਵੇ ਤੇ ਫਿਰ ਉਹ ਮਾਤਾ ਭਾਵ ਕੌਰ ਵਾਂਗੂ ਜੰਗ ਕਰ ਸਕੇਗੀ? ਇਸੇ ਲਈ ਭਗਤ ਜੀ ਨੇ ਤੇ ਸਿੱਖ ਧਰਮ ਨੇ ਘੁੰਡ ਕੱਢਣ ਤੋਂ ਸਾਨੂੰ ਵਰਜਿਆ ਹੈ। ਪਰ ਇਹਦਾ ਇਹ ਮਤਲਬ ਨਹੀਂ ਅਸੀਂ ਨੰਗੇ ਸਿਰ ਤੁਰੇ ਫਿਰਨਾ, ਸਿਰ ਨੂੰ ਢੱਕ ਕੇ ਤੇ ਜਾਂ ਹੋ ਸਕੇ ਸਿਰ ਤੇ ਚਲੋ। ਵੀ ਕਈ ਵਾਰੀ ਹੁਣ ਜਿਹੜਾ ਆਪਾਂ ਆਮ ਚੁੰਨੀ ਲੈਂਦੇ ਹਾਂ ਨਾ, ਚੁੰਨੀ ਸਿਰ ਤੇ ਰਹਿੰਦੀ ਨਹੀਂ, ਤਿਲਕ ਜਾਂਦੀ। ਜੇ ਹੋ ਸਕੇ ਕੇਸਾਂ ਦੀ ਸੰਭਾਲ ਵਾਸਤੇ ਜੇ ਦਸਤਾਰ ਵੀ ਕੇਸਗੀ ਵੀ ਸਜਾਈ ਜਾਵੇ ਤੇ ਕੋਈ ਹਰਜ ਵਾਲੀ ਗੱਲ ਨਹੀਂ ਹੈ, ਇਹਦੇ ਨਾਲ ਕੇਸਾਂ ਦਾ ਹੀ ਸਤਿਕਾਰ ਹੈ। ਪਰ ਇੱਕ ਗੱਲ ਜ਼ਰੂਰ ਸਾਨੂੰ ਖਿਆਲ ਦੇ ਵਿੱਚ ਰੱਖਣੀ ਪਵੇਗੀ, ਕੇਸਾਂ ਦੀ ਸੰਭਾਲ ਵਾਸਤੇ ਕੋਈ ਬੀਬੀ ਸਿਰ ਉੱਤੇ ਦਸਤਾਰ ਸਜਾ ਲਵੇ ਤੇ ਉਹ ਧੰਨਤਾ ਯੋਗ ਹੈ, ਪਰ ਵੀ ਉਹਨੂੰ ਕੇਸਗੀ ਨੂੰ ਕਕਾਰ ਨਹੀਂ ਸਮਝਣਾ ਚਾਹੀਦਾ। ਤੇ ਕਈ ਐਸੇ ਵੀ ਸਾਡੇ ਵਿੱਚ ਸਾਡੇ ਭਰਾ ਨੇ, ਕੁਝ ਸੰਸਥਾਵਾਂ ਨੇ ਜਿਨ੍ਹਾਂ ਨੇ ਕੇਸਗੀ ਨੂੰ ਕਕਾਰ ਵਜੋਂ ਵੀ ਪ੍ਰਚਾਰਿਆ ਹੈ, ਪਰ ਕੇਸਗੀ ਕਕਾਰ ਨਹੀਂ। ਤੇ ਕੇਸ ਸਿਰ ਢੱਕਣ ਦਾ ਇੱਕ ਸਿੱਖੀ ਦਾ ਚਿੰਨ ਹੋ ਸਕਦਾ ਹੈ, ਕਿਉਂਕਿ ਉਹਦੇ ਨਾਲ ਫਿਰ ਸਰਨੰਗਾ ਨਹੀਂ ਹੁੰਦਾ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ ਤੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ। ਤੇ ਇਹ ਜਿਹੜੇ ਸ਼ਬਦ ਨੇ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਤਾਂ ਭਗਤ ਜੀ ਨੇ ਵੀ ਆਪਣੀ ਮਾਤਾ ਨੂੰ ਵੀ ਉਪਦੇਸ਼ ਦਿੱਤਾ ਹੈ, ਪਰ ਜਿਵੇਂ ਪਹਿਲਾਂ ਜਿਹੜਾ ਇਹਨਾਂ ਦੋਨਾਂ ਸ਼ਬਦਾਂ ਤੋਂ ਪਹਿਲਾਂ ਸ਼ਬਦ ਆਇਆ ਸੀ ਤੇ ਉਹਦੇ ਵਿੱਚ ਜਿਹੜੀ ਸ੍ਰੇਸ਼ਟ ਮਤ ਹੈ ਉਹ ਸਾਡੀ ਇਸਤਰੀ ਹੈ, ਤੇ ਖੋਟੀ ਮਤ ਵੀ ਹੈ ਜਿਹੜੀ ਸਾਡੇ ਉੱਤੇ ਹਾਵੀ ਹੋਈ ਹੋਈ ਹੈ, ਅਸੀਂ ਉਹਨੂੰ ਛੱਡਣਾ ਹੈ, ਸ੍ਰੇਸ਼ਟ ਮਤ ਨੂੰ ਧਾਰਨ ਕਰਨਾ ਹੈ। ਇਸ ਲਈ ਇਹ ਘੁੰਡ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਵੀ ਜਿਹੜਾ ਲੋਕ ਮੁਲਾਜੇ ਦਾ ਘੁੰਡ ਕੱਢਣਾ ਹੈ ਇਹ ਵੀ ਕਿਸੇ ਵਾਸਤੇ ਠੀਕ ਨਹੀਂ ਹੈ, ਲੋਕ ਮੁਲਾਜਾ ਰੱਖਣਾ ਇਹਨੂੰ ਘੁੰਡ ਦੇ ਨਾਲ ਤਸ਼ਬੀਹ ਦਿੱਤੀ ਹੈ। ਤੇ ਭਗਤ ਕਬੀਰ ਜੀ ਨੇ ਆਪਣੀ ਜਿਹੜੀ ਬੁੱਧੀ ਨੂੰ, ਆਪਣੀ ਆਤਮਾ ਨੂੰ, ਆਪਣੀ ਜਿੰਦ ਨੂੰ ਵੀ ਸੰਬੋਧਨ ਕਰਕੇ ਇਹ ਉਪਦੇਸ਼ ਦਿੱਤਾ, ਰਹੋ ਰਹੋਰੀ ਬਹੁਰੀਆ ਕੁੰਕਟ ਜਿਨ ਕੱਢ, ਵੀ ਐ ਜਿੰਦ ਜਾਨ ਐ ਮੇਰੀ ਆਤਮਾ, ਰੁਕ ਰੁਕ ਠਹਿਰ। ਤੇ ਇਹ ਜਿਹੜਾ ਲੋਕ ਮੁਲਾਜੇ ਦਾ ਘੁੰਡ ਨਹੀਂ ਕੱਢਣਾ ਚਾਹੀਦਾ, ਜਿਹੜਾ ਲੋਕ ਮੁਲਾਜੇ ਦਾ ਘੁੰਡ ਕੱਢ ਲੈਣ ਉਹਨਾਂ ਨੂੰ ਆਉਂਦੇ ਸਮੇਂ ਦਰਗਾਹ ਵਿੱਚ ਟੋਈ ਨਹੀਂ ਲੱਗਦੀ। ਘੁੰਗਟ ਦਾ ਅਰਥ ਬਸ ਲੋਕ ਮਲਾਜਾ ਹੈ, ਇਹ ਅਰਥ ਮਹਾਂਪੁਰਖ ਦੂਸਰਾ ਕਰਦੇ ਸਨ। ਤੇ ਜਿਹੜਾ ਪਹਿਲਾ ਸ਼ਬਦ ਆਇਆ, ਮੇਰੀ ਬਹੁਰੀਆ ਕੋ ਧਨੀਆ ਨਾਓ ਲੈ ਰੱਖਿਓ ਰਾਮ ਜਨੀਆ ਨਾਓ, ਵੀ ਇੱਥੇ ਭਗਤ ਕਬੀਰ ਜੀ ਨੇ ਵੀ ਮੇਰੀ ਬਹੁਰੀਆ ਕੋ, ਜਿਹੜੀ ਸਾਡੀ ਪਹਿਲੀ ਇਸਤਰੀ ਸੀ ਉਹਦਾ ਨਾਮ ਧਨੀਆ ਸੀ ਤੇ ਉਸਦਾ ਨਾਮ ਰਾਮ ਜਨੀ, ਰਾਮ ਜਨੀ ਦਾਸ, ਜਿਹੜੀ ਰਾਮ ਦੀ ਦਾਸੀ ਬਣ ਗਈ ਹੈ, ਜਿਹੜੀ ਧਨ ਵਾਲੀ ਬਿਰਤੀ ਆ, ਹਰ ਵੇਲੇ ਧਨ ਹੀ ਮੰਗਦੀ ਹੈ ਔਰ ਉਹਨੂੰ ਅਸੀਂ ਤਿਆਗ ਦੇਣਾ ਹੈ, ਤੇ ਵਾਹਿਗੁਰੂ ਦੀ ਭਗਤੀ ਕਰਨ ਵਾਲੀ ਜਿਹੜੀ ਰਾਮ ਜਨੀ ਬਿਰਤੀ ਹੈ ਤੇ ਉਹਨੂੰ ਧਾਰਨ ਕਰਨਾ ਹੈ। ਇਹ ਭਗਤ ਕਬੀਰ ਜੀ ਦੇ ਅੰਤਰੀਵ ਉਪਦੇਸ਼ ਨੇ ਜਿਨ੍ਹਾਂ ਨੂੰ ਅਸੀਂ ਧਾਰਨ ਕਰਨਾ ਹੈ ਤੇ ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਤੇ ਜਿਹੜੀ ਧਨ ਦੀ ਧਨ ਨਾਲ ਪ੍ਰੀਤ ਕਰਨ ਵਾਲੀ ਸਾਡੀ ਬਿਰਤੀ ਹੈ ਉਹਨੂੰ ਅਸੀਂ ਰਾਮ ਜਨੀ ਬਣਾਉਣਾ, ਵਾਹਿਗੁਰੂ ਦੇ ਨਾਮ ਦੇ ਪਿਆਰ ਵਾਲੀ ਬਣਾਉਣਾ। ਤੇ ਜਿਹੜਾ ਲੋਕ ਮਲਾਜੇ ਦਾ ਕੁੰਡ ਉਹਨੂੰ ਛੱਡ ਕੇ ਤੇ ਫਿਰ ਅਸੀਂ ਗੁਰਮਤ ਅਨੁਸਾਰ ਸਾਰੇ ਕਾਰਜ ਕਰਨੇ ਨੇ, ਇਹਦੇ ਨਾਲ ਸਾਨੂੰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹਿਤ ਕਬੀਰ ਬਹੁ ਤਬ ਜੀਤੈ, ਹਰ ਗੁਣ ਗਾਵਤ ਜਨਮ ਬਤੀਤੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।